ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਅਗੰਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਨਾਨਕ ਬੋਲੈ ਬੁਲਾਇਆ ਤੇਰਾ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਪਹਿਲਾ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮੰਨਿਆ ਹਰ ਪਾਏ ਪ੍ਰਾਣ ਅਧਾਰਾ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮੰਨਿਆ ਹਰ ਪਾਏ ਪ੍ਰਾਣ ਅਧਾਰਾ ਰਹਾਉ ਇਨ ਬਿਦ ਹਰ ਮਿਲੀਐ ਵਰ ਕੰਮਣ ਧਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਸਾ ਚੂਕਾ ਗੁਰਮਤ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਭਿਮਾਨ ਨਾ ਤਾਂ ਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਣ ਪਿਰਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਬਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਅੰਤਰ ਰਤਨ ਪਦਾਰਥ ਹਿਤ ਕਉ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦਾ ਆਸਰਾ, ਸਰਬ ਸਾਂਝੀਵਾਲਤਾ ਦੇ ਪੈਗੰਬਰ ਸ਼ਬਦ ਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਐਸੇ ਦੀਨ ਦਿਆਲ ਸਤਿਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ ਚ ਮਿਲ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੂ, ਗੁਰਮਤ ਵਿਚਾਰਾਂ ਤੋਂ ਪਹਿਲਾਂ ਬੇਨਤੀ ਕਰਾਂ, ਜਿਤਨੇ ਸਮੇਂ ਵਾਸਤੇ ਵੀ ਬੈਠਣਾ, ਯਤਨ ਕਰਿਓ ਵੀ ਮਨ ਹਿਰਦਾ ਟਿਕਿਆ ਹੋਏ, ਕਥਾ ਕਰਨ ਵਾਲੇ ਦਾ ਵੀ ਤੇ ਸੁਣਨ ਵਾਲਿਆਂ ਦਾ ਵੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਤੇ ਢੰਗ ਕਿਹੜਾ ਦੱਸਿਆ, ਕਰਨੀ ਕਿੱਦਾਂ ਹੋ, ਜੁਗਤ ਕਿਹੜੀ ਦੱਸੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸਾਵਧਾਨ ਸਰੀਰ ਕਰਕੇ ਸਾਵਧਾਨ, ਤੇ ਚਿੱਤ ਕਰਕੇ ਇਕਾਗਰਤਾ, ਸਾਵਧਾਨ ਇਕਾਗਰ ਚੀਤ, ਸਾਰਿਆਂ ਨੇ ਮਨ ਬਿਰਤੀ ਟਿਕਾਉਣੀ। ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ, ਜੋ ਰੋਜ਼ਾਨਾ ਆਪ ਦੁਪਹਿਰ ਦੇ ਦੀਵਾਨ ਵਿੱਚ ਸਰਵਣ ਕਰਦੇ ਹੋ, ਜੋ ਸ਼ਬਦ ਆਪ ਸਾਰੀਆਂ ਸੰਗਤਾਂ ਨੇ ਸੁਣਿਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਅੰਮ੍ਰਿਤ ਬੋਲ, ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 1197 ਅਤੇ 1198 ਉੱਪਰ ਇਹ ਸ਼ਬਦ ਸੁਭਾਏ ਮਾਨਿਆ, ਰਾਗ ਸਾਰੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਤੀਸਰਾ ਸ਼ਬਦ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਾਰਾ। ਰਹਾਉ ਦੀ ਤੁਕ ਹੈ, ਦੂਰ ਨਾਹੀ, ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਏ। ਪਰਮਾਤਮਾ ਦੂਰ ਨਹੀਂ ਹੈ, ਕਿਧਰੇ ਆਇਆ ਪਰਮਾਤਮਾ ਮੇਰੇ ਅੰਗ ਸੰਗ ਆ, ਕਿਧਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਪਰਮਾਤਮਾ ਮੇਰੇ ਨਾਲ ਆ, ਕਿਧਰੇ ਮੈਂ ਗੁਰੂ ਗ੍ਰੰਥ ਸਾਹਿਬ ਚ ਬਚਨ ਪੜਿਆ ਪਰਮਾਤਮਾ ਮੇਰੇ ਘੱਟ ਚ ਵੱਸਦਾ। ਘੱਟ ਦਾ ਜਿਹੜਾ ਅੱਖਰੀ ਅਰਥ ਹੁੰਦਾ ਨਾ ਜੀ, ਉਹ ਕੜਾਈ ਆ, ਘੱਟ ਦਾ ਘੱਗਾ ਟੈਂਕੇ ਨਾਲ ਜਿਹੜਾ ਲਿਖਦੇ ਹਾਂ ਆਪਾਂ, ਘੱਟ ਦਾ ਅੱਖਰੀ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ ਉਹ ਕੜਾਈ ਆ, ਹਿਰਦੇ ਰੂਪੀ ਘੜੇ ਚ ਰੱਬ ਵੱਸਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹਨੂੰ ਬੜੇ ਸਪਸ਼ਟ ਸ਼ਬਦਾਂ ਚ ਕਿਹਾ, ਘੱਟ ਘੱਟ ਮੈਂ ਹਰਜੂ ਵਸੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੱਲਾ ਮੈਂ ਹੀ ਨਹੀਂ ਕਹਿੰਦਾ, ਸੰਤਨ ਕਹੋ ਪੁਕਾਰ, ਉੱਚੀ ਉੱਚੀ ਆਵਾਜ਼ ਚ, ਜਿਹੜੇ ਰੱਬ ਦੇ ਪਿਆਰੇ ਹਨ, ਬੰਦਗੀ ਕਰਨ ਵਾਲੇ ਜਿਹੜੇ ਸੰਤ ਜਨ, ਰੱਬ ਦੀ ਭਗਤੀ ਕਰਨ ਵਾਲੇ ਜਿਹੜੇ ਜੁੜੇ ਹੋਏ ਗੁਰਸਿੱਖ ਪਿਆਰੇ, ਉਹਨਾਂ ਨੇ ਪੁਕਾਰਨ ਦਾ ਅਰਥ ਹੀ ਇਹ ਹੁੰਦਾ ਵਾ ਵੀ ਉੱਚੀ ਉੱਚੀ ਉਹਨਾਂ ਨੇ ਹੋਕਾ ਦਿੱਤਾ ਵਾ। ਇੱਕ ਤੇ ਹੁੰਦਾ ਨਾ ਕਹਿਣਾ, ਬੋਲਣਾ, ਕਿਸੇ ਨੂੰ ਸੁਣਾਉਣਾ, ਇੱਕ ਵਾ ਪੁਕਾਰ, ਸੰਤਨ ਕਹੋ ਪੁਕਾਰ। ਪੁਕਾਰ ਦਾ ਅੱਖਰੀ ਅਰਥ ਹੈ ਉੱਚੀ ਉੱਚੀ ਆਵਾਜ਼ ਵਿੱਚ ਹੋਕਾ ਦਿੰਦੇ ਆਓ ਰੱਬ ਦੇ ਪਿਆਰੇ, ਕਿਹੜੀ ਗੱਲ ਦਾ, ਵੀ ਘੱਟ ਘੱਟ ਮੈਂ ਹਰਜੂ ਵਸੈ, ਹਰ ਘੱਟ ਘੱਟ ਚ, ਹਰ ਹਿਰਦੇ ਚੋ ਵਸਦਾ। ਕਿਤੇ ਬਾਣੀ ਚ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਰਿਆਂ ਦੇ ਨਾਲ ਆ, ਕਿਧਰੇ ਕਹਿੰਦੇ ਸਾਡੇ ਅੰਗ ਸੰਗ ਆ, ਸਾਡੇ ਪਾਸ ਆ, ਸਾਡੇ ਸਾਥ ਆ, ਸਾਡੇ ਨਾਲ ਆ, ਸਾਡੇ ਅੰਗ ਆ, ਸਾਡੇ ਸੰਗ ਆ, ਹਿਰਦੇ ਚ ਵਸਦਾ ਆ। ਨਾਲ ਹੋਣਾ ਵੀ ਹੋਰ ਗੱਲ ਆ, ਆ ਬੰਦਾ ਮੇਰੇ ਨਾਲ ਆ, ਭਾਵੇਂ ਘਰ ਬੈਠਾ ਹੋਵੇ, ਕਿਤੇ ਵੋਟਾਂ ਪੈਣੀਆਂ ਹੋਣ ਨਾ ਦੁਨੀਆਂ ਚ, ਇਲੈਕਸ਼ਨ ਹੋ ਰਹੀ ਹੋਵੇ, ਉਹ ਫਲਾਣਾ ਬੰਦਾ ਸਾਡੇ ਨਾਲ ਆ, ਹੈ ਉਹ ਘਰੇ ਬੈਠਾ, ਇੱਕ ਕੋਲ ਬੈਠਾ ਹੈ, ਉਹ ਕਹਿੰਦਾ ਮੇਰੇ ਪਾਸ ਬੈਠਾ ਹੈ, ਇਹ ਬੰਦਾ ਮੇਰੇ ਸਾਥ ਆ। ਰੱਬ ਦੀ ਗੱਲ ਜਦੋਂ ਚੱਲਦੀ ਹੈ ਨਾ ਸੱਜਣੋ, ਪਾਸ, ਸਾਥ, ਕੋਲ, ਨਾਲ, ਇਹ ਗੱਲਾਂ ਵੀ ਦੂਰ ਰਹਿ ਗਈਆਂ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਹਿਰਦੇ ਚ ਵੱਸਦਾ, ਹਿਰਦੇ ਚ ਦਿਲ ਚ ਵੱਸਦਾ ਮੇਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿੰਦੇ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ। ਜਿਹੜਾ ਮੇਰਾ ਪਿਆਰਾ ਪ੍ਰੀਤਮ ਹੈ ਨਾ ਅਕਾਲ ਪੁਰਖ ਪਰਮੇਸ਼ਰ, ਉਹ ਮੇਰੇ ਨਾਲੋਂ ਦੂਰ ਨਹੀਂ ਹੈ। ਕਦੋਂ ਇਹ ਗੱਲ ਮਹਿਸੂਸ ਹੋਣ ਲੱਗ ਪਈ ਵੀ ਪਰਮਾਤਮਾ ਮੇਰੇ ਨਾਲ ਆ? ਪੜ੍ਹਦੇ ਆਪਾਂ ਸਾਰੇ ਹਾਂ, ਕਿਵੇਂ ਕਰਨਾ, ਕਹਿੰਦੇ ਵੀ ਆਪਾਂ ਸਾਰੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਆਪਾਂ ਬਹੁਤ ਵਾਰੀ ਪੜ੍ਹਿਆ, ਜਾਪ ਸਾਹਿਬ ਚ ਵੀ ਪੜ੍ਹਿਆ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਸਦਾ ਅੰਗ ਸੰਗੇ ਉਹ ਮੇਰੇ ਅੰਗ ਆ ਮੇਰੇ ਸੰਗ ਆ। ਪੜ੍ਹਿਆ ਬੜੀ ਵਾਰੀ, ਸੁਣਿਆ ਵੀ ਬੜੀ ਵਾਰੀ, ਕਥਾ ਵੀ ਬੜੀ ਵਾਰੀ ਕੀਤੀ ਵੀ ਪਰਮਾਤਮਾ ਮੇਰੇ ਨਾਲ ਆ, ਸੁਣੀ ਵੀ ਬੜੀ ਵਾਰੀ ਕਥਾ ਪਰਮਾਤਮਾ ਮੇਰੇ ਨਾਲ ਆ, ਪੜ੍ਹਿਆ ਵੀ ਬੜੀ ਵਾਰੀ ਵੀ ਪਰਮਾਤਮਾ ਮੇਰੇ ਨਾਲ ਆ। ਮਹਿਸੂਸ ਕਦੋਂ ਹੋਣ ਲੱਗਾ, ਅਨੁਭਵ ਕਦੋਂ ਹੋਇਆ, ਇਹ ਫੀਲਿੰਗ ਸਾਨੂੰ ਕਦੋਂ ਹੋਈ ਆ ਵੀ ਰੱਬ ਮੇਰੇ ਨਾਲ ਆ? ਅਗਲੀ ਪੰਕਤੀ ਪੜੋ, ਗੁਰੂ ਨਾਨਕ ਦੇਵ ਸਾਹਿਬ ਨੇ ਜਵਾਬ ਦਿੱਤਾ ਜੀ ਇਸ ਗੱਲ ਦਾ, ਦੂਰ ਨਾਹੀਂ ਮੇਰੋ ਪ੍ਰਭ ਪਿਆਰਾ, ਸਤਗੁਰ ਬਚਨ ਮੇਰੋ ਮਨ ਮਾਨਿਆ। ਜਿੱਦਣ ਦਾ ਜਿਸ ਦਿਨ ਦਾ ਸਤਗੁਰ ਦਾ ਬਚਨ ਮੇਰੇ ਮਨ ਨੇ ਮੰਨ ਲਿਆ ਵਾ, ਉਸ ਦਿਨ ਦੀ ਮੈਨੂੰ ਇਸ ਗੱਲ ਦੀ ਸਮਝ ਆ ਗਈ ਆ ਵੀ ਰੱਬ ਮੇਰੇ ਕੋਲ ਆ, ਪਰਮਾਤਮਾ ਮੇਰੇ ਪਾਸ ਹੈ। ਸਤਗੁਰ ਬਚਨ ਮੇਰੋ ਮਨ ਮਾਨਿਆ, ਜਿਸ ਦਿਨ ਦਾ ਮੇਰੇ ਮਨ ਨੇ ਗੁਰੂ ਦਾ ਬਚਨ ਮੰਨ ਲਿਆ ਵਾ, ਤੇ ਪਤਾ ਕੀ ਹੋਇਆ ਜੀ ਉਸ ਦਿਨ ਦਾ, ਹਰ ਪਾਏ ਪ੍ਰਾਣ ਅਧਾਰਾ, ਉਹ ਪ੍ਰਾਣਾਂ ਦਾ ਆਸਰਾ, ਉਹ ਮੇਰੇ ਪ੍ਰਾਣਾਂ ਦਾ ਆਧਾਰ, ਉਹ ਮੇਰੀ ਜ਼ਿੰਦਗੀ ਦਾ ਸਹਾਰਾ ਪਰਮੇਸ਼ਰ, ਹੁਣ ਮੈਂ ਉਹਨੂੰ ਆਪਣੇ ਅੰਦਰੋਂ ਪ੍ਰਾਪਤ ਕਰ ਲਿਆ, ਹੁਣ ਮੈਂ ਉਹਨੂੰ ਪਾ ਲਿਆ ਵਾ, ਜਿਸ ਦਿਨ ਦੇ ਮੈਂ ਸਤਿਗੁਰ ਦੇ ਬਚਨ ਸਤ ਕਰਕੇ ਮੰਨ ਲਿਆ, ਹੁਣ ਮੈਨੂੰ ਮਹਿਸੂਸ ਹੋਣ ਲੱਗ ਪਿਆ। ਜਿਸ ਦਿਨ ਗੁਰੂ ਦੇ ਬਚਨ ਮੰਨ ਲਏ ਨਾ, ਇੱਕ ਗੱਲ ਚੇਤੇ ਚ ਰੱਖਿਓ, ਜਿਸ ਦਿਨ ਗੁਰੂ ਦੀ ਆਗਿਆ ਦਾ ਪਾਲਣ ਕਰ ਲਿਆ, ਉਸ ਦਿਨ ਤੂੰ ਕੱਲਾ ਆਖੇਗਾ ਹੀ ਨਹੀਂ ਵੀ ਪਰਮਾਤਮਾ ਮੇਰੇ ਕੋਲ ਰਹਿੰਦਾ ਵਾ, ਉਸ ਦਿਨ ਤੂੰ ਆਖੇਗਾ ਮੈਂ ਵੇਖਿਆ ਵਾ। ਇੱਕ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਚ ਕਿਹਾ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਭਗਤ ਜਾਣੇ ਨਾ, ਉਹਨਾਂ ਨੇ ਰੱਬ ਨੂੰ ਪਾਉਣਾ ਤੇ ਇੱਕ ਪਾਸੇ ਰਿਹਾ ਵੀ ਉਹ ਸਾਡੇ ਪਾਸ ਆ। ਗੁਰੂ ਅਮਰਦਾਸ ਕਹਿੰਦੇ ਉਹਨਾਂ ਨੇ ਵਸ ਚ ਕਰ ਲਿਆ, ਜੋ ਕਹਿੰਦੇ ਉਹ ਕਰੀ ਜਾਂਦਾ, ਭਗਤ ਜੋ ਕਹਿੰਦੇ ਉਹ ਰੱਬ ਕਰੀ ਜਾਂਦਾ ਵਾ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ, ਸਤਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਆਧਾਰਾ, ਉਹ ਪ੍ਰਾਣਾਂ ਦਾ ਆਧਾਰ ਪ੍ਰਾਣਾਂ ਦਾ ਆਸਰਾ ਪਰਮਾਤਮਾ ਮੈਂ ਪਾ ਲਿਆ ਵਾ, ਜਿਸ ਦਿਨ ਦੇ ਗੁਰੂ ਦੇ ਬਚਨ ਸਤ ਕਰਕੇ ਮੰਨ ਲਏ। ਗੁਰੂ ਅਰਜਨ ਦੇਵ ਸਾਹਿਬ ਨੇ ਇਹਦੀ ਗਵਾਹੀ ਬੜੀ ਸੋਹਣੀ ਦਿੱਤੀ ਜੀ, ਰਾਗ ਰਾਮ ਕਲੀ ਚ ਨਾ, ਪੰਚਮ ਪਾਤਸ਼ਾਹ ਇੱਕ ਜਗ੍ਹਾ ਤੇ ਮੈਂ ਬਚਨ ਪੜ੍ਹੇ, ਦਾਤਾ ਜੀ ਕਹਿੰਦੇ ਸਾਜ ਨੜਾ, ਮੇਰਾ ਸਾਜ ਨੜਾ ਕਿੱਥੇ ਰਹਿੰਦਾ, ਜਿਹੜਾ ਮੇਰਾ ਸੱਜਣ ਆ, ਮੇਰਾ ਸੋਹਣਾ ਸੱਜਣ ਪਰਮਾਤਮਾ ਕਿੱਥੇ ਰਹਿੰਦਾ? ਕਹਿੰਦੇ ਨਿਕਟ ਖਲੋਇਆੜਾ ਮੇਰਾ ਸਾਜਨੜਾ, ਕਿੱਦਾਂ ਦਾ ਵਾ ਉਹ? ਕਹਿੰਦੇ ਜਾਨੀਅੜਾ, ਹਰ ਜਾਨੀਅੜਾ, ਉਹ ਮੇਰੇ ਦਿਲਾਂ ਦੀਆਂ ਜਾਣਦਾ ਵਾ। ਪੁੱਛਿਆ ਗੁਰੂ ਅਰਜਨ ਦੇਵ, ਸਾਂਝ ਕਿੰਨੀ ਕੁ ਉਹਦੇ ਨਾਲ? ਹੁਣ ਪਰਮਾਤਮਾ ਮੇਰਾ ਸੱਜਣ ਤੇ ਨਿਕਟ ਖਲੋਇਆੜਾ, ਇਹ ਵੀ ਪਤਾ ਵੀ ਮੇਰੇ ਨੇੜੇ ਰਹਿੰਦਾ, ਇਹ ਵੀ ਪਤਾ ਵੀ ਉਹ ਦਿਲਾਂ ਦੀਆਂ ਜਾਣਦਾ ਵਾ, ਤੇ ਸਾਂਝ ਕਿੰਨੀ ਕੁ ਬਣੀ ਜੀ ਉਹਦੇ ਨਾਲ? ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਬਚਨ ਵਰਤਿਆ ਜੀ, ਕਹਿੰਦੇ ਨੈਣ ਅਲੋਇੜਾ ਹਰ ਜਾਨੀਅੜਾ, ਜਿਹੜਾ ਮੇਰੇ ਦਿਲਾਂ ਦੀਆਂ ਜਾਣਦਾ ਨਾ, ਉਹਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਨੈਣ ਅਲੋਇੜਾ, ਨੈਣ ਅੱਖਾਂ, ਅਲੋਇੜਾ ਮੈਂ ਵੇਖਿਆ। ਸਾਜ ਨੜਾ ਮੇਰਾ ਸਾਜ ਨੜਾ, ਨਿਕਟ ਖਲੋਇੜਾ ਮੇਰਾ ਸਾਜ ਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਅੱਖਾਂ ਨਾਲ ਵੇਖਿਆ, ਘੱਟ ਘੱਟ ਸੋਇਆ, ਹੁਣ ਮੈਨੂੰ ਪਤਾ ਲੱਗ ਗਿਆ ਕੱਲਾ ਮੇਰੇ ਅੰਦਰ ਹੀ ਨਹੀਂ, ਜਿੱਦਾਂ ਮੇਰੇ ਅੰਦਰ ਰਹਿੰਦਾ ਸਾਰਿਆਂ ਦੇ ਵਿੱਚ ਹੀ ਰਹਿੰਦਾ। ਨੈਣ ਅਲੋਇਆ, ਘੱਟ ਘੱਟ ਸੋਇਆ। ਹੁਣ ਇੱਕ ਬੇਨਤੀ ਸੁਣਿਓ, ਘੱਟ ਘੱਟ ਸੋਇਆ। ਜਿਹੜਾ ਰੱਬ ਮੇਰੇ ਅੰਦਰ ਵੱਸਦਾ ਉਹੀ ਰੱਬ ਸਾਰਿਆਂ ਦੇ ਅੰਦਰ ਵੱਸਦਾ, ਦੂਜਿਆਂ ਚ ਵੀ। ਨੈਣ ਅਲੋਇਆ, ਘੱਟ ਘੱਟ ਸੋਇਆ, ਉਹ ਹਰ ਘੱਟ ਘੱਟ ਦੇ ਵਿੱਚ, ਹਰ ਹਿਰਦੇ ਚ ਬੈਠਾ। ਬੁਰਾ ਕਿਹਨੂੰ ਆਖਾਂ, ਮਾੜਾ ਕਿਸ ਨੂੰ ਬੋਲਾਂ, ਨਿੰਦਿਆ ਕਿਹਦੀ ਕਰਾਂ, ਈਰਖਾ ਕਿਹਦੇ ਨਾਲ ਕਰਾਂ, ਮਾੜੇ ਬੋਲ ਕਿਹਨੂੰ ਬੋਲਾਂ, ਚੰਗਾ ਕਿਹਨੂੰ ਆਖਾਂ ਤੇ ਮਾੜਾ ਕਿਹਨੂੰ ਆਖਾਂ, ਪਿਆਰ ਕਿਹਦੇ ਨਾਲ ਕਰਾਂ ਤੇ ਵੈਰ ਕਿਹਦੇ ਨਾਲ ਕਰਾਂ। ਕਿਉਂਕਿ ਜਿਹੜਾ ਮੇਰੇ ਅੰਦਰ ਵੱਸਦਾ ਉਹ ਮੈਂ ਸਾਰਿਆਂ ਚ ਵੇਖ ਲਿਆ। ਘਾਟੀ ਤੇ ਔਖੀ ਹੈ ਨਾ, ਬਾਤ ਤੇ ਔਖੀ ਨਾ ਇਹ। ਜਿਸ ਦਿਨ ਇਹ ਗੱਲ ਬਣ ਗਈ ਹੈ ਨਾ ਵੀ ਨੈਣ ਲੋਇਆ ਘੱਟ ਘੱਟ ਸੋਇਆ, ਹਰ ਅਤ ਅੰਮ੍ਰਿਤ ਪ੍ਰੇ ਗੂੜਾ, ਨਾਲ ਹੋਵੰਦਾ ਲੈ ਨਾ ਸਕੰਦਾ, ਸੁਆਓ ਨਾ ਜਾਣੇ ਮੂੜਾ। ਜਿਸ ਦਿਨ ਇਹ ਗੱਲ ਬਣ ਗਈ ਹੈ ਨਾ ਵੀ ਘੱਟ ਘੱਟ ਸੋਇਆ, ਉਸ ਦਿਨ ਜੀਵਨ ਪਤਾ ਕੀ ਜੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮੈਂ। ਮੰਦਾ ਕਿਸ ਨੂੰ ਆਖੀਏ, ਕਿਹਨੂੰ ਆਖੀਏ ਵੀ ਇਹ ਮੰਦਾ ਵਾ ਤੇ ਆਹ ਚੰਗਾ ਵਾ। ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੋਈ ਨਾ ਹੈ। ਕਲਗੀਧਰ ਪਿਤਾ ਨੇ ਔਰੰਗਜ਼ੇਬ ਨੂੰ ਇੱਕ ਗੱਲ ਆਖੀ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕਹਿੰਦੇ ਔਰੰਗਜ਼ੇਬ ਬੜੀ ਵਧੀਆ ਗੱਲ ਆ ਭਈ ਤੂੰ ਪੰਜ ਨਮਾਜ਼ਾਂ ਪੜ੍ਹਦਾ, ਪੰਜ ਵੇਲੇ ਦਾ ਨਮਾਜ਼ੀ ਆ, ਬੜੀ ਵਧੀਆ ਗੱਲ ਹੈ। ਇਹ ਵੀ ਮੈਨੂੰ ਪਤਾ ਕਿ ਤੂੰ ਕੁਰਾਨ ਗ੍ਰੰਥ ਹੈ ਜਿਹੜਾ ਤੁਹਾਡਾ ਕੁਰਾਨ ਮਜੀਦ, ਉਹ ਆਪਣੇ ਹੱਥਾਂ ਨਾਲ ਤੂੰ ਲਿਖਦਾ ਉਹਦੀਆਂ ਐਤਾਂ, ਬੜੀ ਵਧੀਆ ਗੱਲ ਹੈ। ਕਦੇ ਕਦੇ ਤੂੰ ਮੱਕੇ ਹੱਜ ਕਰਨ ਵਾਸਤੇ ਵੀ ਜਾਂਦਾ ਹੈ, ਤੇਰੇ ਮਜ਼ਹਬ ਦੇ ਮੁਤਾਬਕ, ਤੇਰੇ ਮਤ ਧਰਮ ਦੇ ਮੁਤਾਬਕ, ਵਧੀਆ ਗੱਲ ਆ। ਇਹ ਵੀ ਮੈਂ ਸੁਣਿਆ ਵਾ ਕਿ ਸਾਲ ਦੇ ਵਿੱਚ ਜਦੋਂ ਰੋਜਿਆਂ ਦੇ ਦਿਨ ਆਉਂਦੇ ਆ ਤੇ ਤੂੰ ਰੋਜੇ ਵੀ ਰੱਖਦਾ, ਭੁੱਖਾ ਰਹਿਣਾ, ਚੰਗੀ ਗੱਲ ਹੈ, ਤੇਰਾ ਮਜ਼ਹਬ ਜਿਵੇਂ ਤੈਨੂੰ ਕਹਿੰਦਾ। ਪਰ ਔਰੰਗਜ਼ੇਬ, ਤੈਨੂੰ ਇੱਕ ਗੱਲ ਦੱਸਾਂ, ਪੰਜ ਵੇਲੇ ਦਾ ਤੂੰ ਨਮਾਜ਼ੀ ਵੀ ਆ, ਨਿਆਜ਼ੀ ਵੀ ਆ ਤੂੰ, ਨਮਾਜ਼ੀ ਵੀ ਨਿਆਜ਼ੀ ਵੀ ਆ ਤੂੰ, ਰੋਜੇ ਵੀ ਰੱਖਦਾ, ਮੱਕੇ ਹੱਜ ਕਰਨ ਵੀ ਜਾਣਾ, ਕੁਰਾਨ ਦੀਆਂ ਆਇਤਾਂ ਵੀ ਤੈਨੂੰ ਆਉਂਦੀਆਂ, ਉਹਨਾਂ ਦੇ ਅਰਥ ਵੀ ਤੈਨੂੰ ਆਉਂਦੇ ਆ, ਲਿਖਦਾ ਵੀ ਆ ਤੂੰ ਕੁਰਾਨ, ਪਰ ਸਭ ਕਾਸੇ ਦੇ ਬਾਵਜੂਦ ਔਰੰਗਜ਼ੇਬ ਤੂੰ ਧਰਮੀ ਇਨਸਾਨ ਨਹੀਂ ਹੈ। ਬੜੀ ਤਕੜੀ ਗੱਲ ਆ, ਭਾਰਤ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਹ ਗੱਲ ਕਹਿਣੀ। ਇਹ ਠੀਕ ਵਾ ਵੀ ਤੂੰ ਪੰਜ ਨਮਾਜ਼ਾਂ ਪੜ੍ਹਦਾ, ਮੈਨੂੰ ਪਤਾ ਵਾ, ਭਰੀ ਸਭਾ ਚ ਤੂੰ ਆਪਣੀ ਕਚਹਿਰੀ ਚ ਵੀ ਬੈਠਾ ਹੋ, ਜਦੋਂ ਨਮਾਜ਼ ਦਾ ਵੇਲਾ ਹੋ ਜਾਂਦਾ ਗੋਡੇ ਟੇਕ ਲੈਂਦਾ ਸੀ ਜੀ ਔਰੰਗਜ਼ੇਬ, ਗੋਡੇ ਟੇਕ ਕੇ ਬਹਿ ਜਾਂਦਾ ਸੀ, ਕਹਿੰਦਾ ਮੇਰਾ ਨਮਾਜ਼ ਦਾ ਵੇਲਾ ਹੋ ਗਿਆ। ਸਾਹਮਣੇ ਬੈਠੇ ਜਿਤਨੇ ਲੋਕ ਹੁੰਦੇ ਸਨ, ਸ਼ਾਬਾਸ਼, ਬੜਾ ਵਧੀਆ ਬੰਦਾ ਹੈ ਬਾਦਸ਼ਾਹ, ਨਮਾਜ਼ ਦਾ ਵੇਲਾ ਹੋ ਗਿਆ, ਗੋਡੇ ਟੇਕ ਕੇ ਬਹਿ ਗਿਆ, ਕਹਿੰਦਾ ਮੇਰਾ ਨਮਾਜ਼ ਦਾ ਵੇਲਾ ਜੀ, ਅੱਲਾ ਨੂੰ ਯਾਦ ਕਰਨਾ ਮੈਂ, ਚੰਗੀ ਗੱਲ ਹੈ। ਕਹਿੰਦੇ ਤੂੰ ਨਮਾਜ਼ੀ ਵੀ ਨਿਆਜ਼ੀ ਵੀ, ਕੁਰਾਨ ਵੀ ਲਿਖੇ, ਨਮਾਜ਼ ਵੀ ਅਦਾ ਕਰੇ, ਰੋਜੇ ਵੀ ਰੱਖੇ, ਮੱਕੇ ਹੱਜ ਕਰਨ ਵੀ ਜਾਵੇਂ, ਤੈਨੂੰ ਕੁਰਾਨ ਜ਼ਬਾਨੀ ਯਾਦ ਹੋ ਜੇ, ਅਰਥ ਵੀ ਆ ਜਾਣ ਤੈਨੂੰ, ਸਭ ਕਾਸੇ ਦੇ ਬਾਵਜੂਦ ਤੂੰ ਧਰਮੀ ਬੰਦਾ ਨਹੀਂ ਹੈ, ਧਰਮੀ ਨਹੀਂ ਗਾ ਤੂੰ। ਉਹ ਭੁਲੇਖੇ ਦੇ ਵਿੱਚ ਨੇ ਉਹ ਲੋਕ ਜਿਹੜੇ ਤੈਨੂੰ ਧਰਮੀ ਸਮਝ ਕੇ ਤੇਰਾ ਸਤਿਕਾਰ ਕਰਦੇ, ਧਰਮ ਵਾਲੇ ਪਾਸਿਓਂ ਤੇਰੇ ਅੰਦਰ ਨਾਸਤਿਕਤਾ, ਨਾਸਤਿਕ ਬੰਦਾ ਹੈ ਤੂੰ, ਅੱਲਾ ਖੁਦਾ ਤੋਂ ਬੇਮੁਖ ਇਨਸਾਨ ਹੈ ਤੂੰ, ਰੱਬ ਵਾਲੇ ਪਾਸੇ, ਅੱਲਾ ਵਾਲੇ ਪਾਸੇ ਤੇਰੀ ਪਿੱਠ ਆ। ਕਾਰਨ ਕਿਉਂ, ਇੰਨਾ ਕੁਝ ਕਰਨ ਦੇ ਬਾਵਜੂਦ ਅੱਲਾ ਵਾਲੇ ਪਾਸੇ ਪਿੱਠ ਔਰੰਗਜ਼ੇਬ ਦੀ, ਬੇਮੁੱਖ ਆ, ਮਨਮੁੱਖ ਆ ਤੂੰ।
ਪਤਾ ਕਿਉਂ? ਜਿਹੜੇ ਖਾਲਕ ਨੂੰ ਖੁਸ਼ ਕਰਨ ਵਾਸਤੇ, ਖਾਲਕ ਦਾ ਅਰਥ ਹੈ ਅੱਲਾ ਖੁਦਾ ਰੱਬ, ਜਿਹੜੇ ਖਾਲਕ ਨੂੰ ਖੁਸ਼ ਕਰਨ ਵਾਸਤੇ ਤੂੰ ਇਹ ਧਰਮ ਦਾ ਅਡੰਬਰ ਕਰਦਾ ਹੈ। ਇੱਕ ਹੁੰਦਾ ਧਰਮ ਦੇ ਕਰਮ ਕਰਨੇ, ਇੱਕ ਹੁੰਦਾ ਧਰਮ ਦੇ ਅਡੰਬਰ ਕਰਨੇ। ਜਿਹੜੇ ਤੂੰ ਇਹ ਸਭ ਧਰਮ ਦੇ ਅਡੰਬਰ ਕਰਦਾ ਹੈ ਖਾਲਕ ਨੂੰ ਖੁਸ਼ ਕਰਨ ਵਾਸਤੇ, ਖਾਲਕ ਦੀ ਬਣਾਈ ਹੋਈ ਖਲਕਤ ਦੇ ਉੱਤੇ ਤੂੰ ਜ਼ੁਲਮ ਕਰਦਾ ਹੈ। ਤੂੰ ਚਾਹੁੰਦਾ ਮੇਰਾ ਖਾਲਕ ਖੁਸ਼ ਹੋ ਜਾਵੇ, ਅੱਲਾ ਖੁਸ਼ ਹੋ ਜਾਵੇ, ਪਰ ਖੁਦਾ ਦੀ ਬਣਾਈ ਹੋਈ ਖਲਕਤ ਵਿੱਚੋਂ ਤੈਨੂੰ ਖਾਲਕ ਨਜ਼ਰ ਨਹੀਂ ਆਉਂਦਾ। ਤੂੰ ਲੋਕਾਂ ਦੇ ਸਰੀਰਾਂ ਉੱਤੇ ਰਾਜ ਕਰਦਾ ਹੈ ਤੇ ਸਰੀਰਾਂ ਦੇ ਉੱਤੇ ਰਾਜ ਤਲਵਾਰ ਦੇ ਜ਼ੋਰ ਨਾਲ ਵੀ ਕੀਤਾ ਜਾ ਸਕਦਾ। ਇੱਕ ਪਾਸੇ ਗੁਰੂ ਨਾਨਕ ਦਾ ਘਰ, ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਹੋ, ਸੱਚਾ ਪਾਤਸ਼ਾਹ ਕਹਿੰਦੇ ਹੋ, ਸ਼ਹਿਨਸ਼ਾਹ ਕਹਿੰਦੇ ਹੋ। ਤੂੰ ਲੋਕਾਂ ਦੇ ਔਰੰਗਜ਼ੇਬ ਸਰੀਰਾਂ ਤੇ ਰਾਜ ਕਰਦਾ, ਰਾਜ ਮੈਂ ਵੀ ਕਰਦਾ, ਪਰ ਮੈਂ ਲੋਕਾਂ ਦੇ ਸਰੀਰਾਂ ਤੇ ਰਾਜ ਨਹੀਂ, ਮੈਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ। ਸਰੀਰਾਂ ਦੇ ਉੱਤੇ ਰਾਜ ਤਲਵਾਰ ਦੇ ਜ਼ੋਰ ਨਾਲ ਵੀ ਕੀਤਾ ਜਾ ਸਕਦਾ, ਦਿਲਾਂ ਦੇ ਉੱਤੇ ਰਾਜ ਕੇਵਲ ਪਿਆਰ ਨਾਲ ਕੀਤਾ ਜਾ ਸਕਦਾ। ਪਿਆਰ ਦੀ ਭੁੱਖ ਅੱਲਾ ਨੂੰ ਵੀ ਲੱਗਦੀ ਹੈ, ਪ੍ਰੇਮ ਦੀ ਭੁੱਖ ਖੁਦਾ ਨੂੰ ਵੀ ਲੱਗਦੀ ਹੈ। ਤੂੰ ਖੁਦਾ ਨਾਲ ਪਿਆਰ ਨਹੀਂ ਕਰਦਾ ਕਿਉਂਕਿ ਖੁਦਾ ਦੀ ਬਣਾਈ ਖਲਕਤ ਨਾਲ ਤੂੰ ਪਿਆਰ ਨਹੀਂ ਕਰਦਾ। ਖਲਕਤ ਦੇ ਉੱਤੇ ਜ਼ੁਲਮ ਤੇ ਅਤਿਆਚਾਰ ਕਰਨ ਵਾਲਾ ਜ਼ਾਲਮ ਆਖਿਆ ਜਾਂਦਾ ਹੈ। ਜ਼ਾਲਮ ਲੋਕ ਖੁਦਾ ਨੂੰ ਕਦਾਚਿਤ ਵੀ ਚੰਗੇ ਨਹੀਂ ਲੱਗਦੇ, ਰੱਬ ਨੂੰ ਚੰਗੇ ਨਹੀਂ ਲੱਗਦੇ ਉਹ ਜ਼ਾਲਮ ਲੋਕ। ਤੂੰ ਜ਼ਾਲਮ ਹੈ, ਅਤਿਆਚਾਰੀ ਹੈ, ਧੋਖੇਬਾਜ ਹੈ, ਧੋਖੇਬਾਜ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਨੂੰ ਧੋਖੇਬਾਜ ਲਿਖਿਆ ਜੀ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜ਼ਫਰਨਾਮੇ ਦੇ ਬੋਲ ਹੈ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਤੂੰ ਸਿਆਣਾ ਇਨਸਾਨ ਨਹੀਂ ਹੈ, ਤੂੰ ਮਰਦ ਨਹੀਂ ਹੈ, ਕਿਉਂਕਿ ਮਰਦ ਉਹ ਲੋਕ ਹੁੰਦੇ ਆ ਜੋ ਉਹਨਾਂ ਦੇ ਦਿਲ ਵਿੱਚ ਆ, ਉਹ ਹੀ ਉਹਨਾਂ ਦੀ ਜ਼ਬਾਨ ਤੇ ਆ। ਤੇਰੇ ਦਿਲ ਵਿੱਚ ਕੁਛ ਹੋਰ ਹੈ ਤੇ ਜ਼ਬਾਨ ਤੇ ਕੁਛ ਹੋਰ ਹੈ। ਅੱਲਾ ਨੂੰ ਵੀ ਉਹ ਲੋਕ ਚੰਗੇ ਨਹੀਂ ਲੱਗਦੇ ਜਿਹੜੇ ਜ਼ਬਾਨ ਤੋਂ ਮਿਠਾਸ ਤੇ ਗੁੜ ਵਰਗੇ ਮਿੱਠੇ ਹੋਣ, ਪਰ ਦਿਲ ਦੇ ਵਿੱਚੋਂ ਛੁਰੀ ਵਰਗੇ ਤਿੱਖੇ ਹੋਣ, ਅੱਲਾ ਦੇ ਘਰ ਪ੍ਰਵਾਨ ਨਹੀਂ ਹੋ ਸਕਦੇ। ਤੂੰ ਉਹ ਧੋਖੇਬਾਜ ਇਨਸਾਨ ਹੈ ਜਿਸ ਦੇ ਦਿਲ ਵਿੱਚ ਛੁਰੀ ਹੈ, ਜ਼ਬਾਨ ਕਰਕੇ ਗੁੜ ਵਰਗਾ ਮਿੱਠਾ ਹੈ। ਅੱਲਾ ਦਾ ਸੰਬੰਧ, ਅੱਲਾ ਦਾ ਰਿਸ਼ਤਾ ਤੇਰੀ ਜ਼ਬਾਨ ਨਾਲ ਨਹੀਂ, ਤੇਰੇ ਦਿਲ ਨਾਲ ਹੈ। ਖੁਦਾ ਦਾ ਰਿਸ਼ਤਾ, ਖੁਦਾ ਦਾ ਸੰਬੰਧ ਤੇਰੀ ਜ਼ਬਾਨ ਨਾਲ ਨਹੀਂ, ਤੂੰ ਜ਼ਬਾਨ ਤੋਂ ਕਹਿੰਦਾ ਕੀ ਹੈ। ਖੁਦਾ ਦਾ ਸੰਬੰਧ ਤੇਰੇ ਹਿਰਦੇ ਨਾਲ ਹੈ, ਤੂੰ ਕਰਦਾ ਕੀ ਹੈ। ਕੀ ਇਹ ਬੋਲ ਸਿਰਫ ਔਰੰਗਜ਼ੇਬ ਵਾਸਤੇ ਹੀ ਹੈ? ਮਾਫ ਕਰਨਾ, ਕੱਲਾ ਔਰੰਗਜ਼ੇਬ ਨੂੰ ਕਿਹਾ ਉਹਨਾਂ ਨੇ? ਔਰੰਗਜ਼ੇਬ ਦੇ ਨਾਂ ਤੇ ਜ਼ਫਰਨਾਮਾ ਲਿਖਿਆ ਵਾ। ਜੇ ਸਿੱਖ ਦੇ ਦਿਲ ਚ ਕੁਝ ਹੋਰ ਹੋਵੇ ਤੇ ਜ਼ਬਾਨ ਤੇ ਕੁਝ ਹੋਰ ਹੋਵੇ, ਸਿੱਖ ਨੂੰ ਕੀ ਕਹੋਗੇ? ਸਿੱਖ ਨੂੰ ਨਹੀਂ ਕਿਹਾ ਜਾ ਸਕਦਾ ਫਿਰ? ਜੇ ਸਿੱਖ ਧੋਖੇਬਾਜ ਹੋਵੇ ਤੇ ਸਿੱਖ ਨੂੰ ਨਹੀਂ ਕਿਹਾ ਜਾ ਸਕਦਾ ਤੂੰ ਮਕਾਰੀ ਹੈ, ਤੂੰ ਰੱਬ ਦੇ ਘਰ, ਤੂੰ ਕਲਗੀਧਰ ਦੇ ਚਰਨਾਂ ਚ, ਤੂੰ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ ਕਿ ਜਿਹੜਾ ਸ਼ਬਦ ਗੁਰੂ ਨਾਨਕ ਦੇਵ ਨੇ ਸੱਜਣ ਠੱਗ ਨੂੰ ਠੱਗੀਆਂ ਤੋਂ ਹਟਾਉਣ ਵਾਸਤੇ ਉਚਾਰਨ ਕੀਤਾ ਸੀ, ਕਿ ਉਹ ਇਕੱਲੇ ਸੱਜਣ ਵਾਸਤੇ ਹੀ ਇਹ ਸ਼ਬਦ ਹੋ? ਕੀ ਜਿਹੜਾ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਠੱਗ ਨੂੰ, ਚੋਰ ਨੂੰ, ਪਾਪੀ ਨੂੰ, ਗੁਨਾਹਗਾਰ ਨੂੰ ਉਹਦੇ ਔਗਣਾ ਤੋਂ ਹਟਾਉਣ ਵਾਸਤੇ, ਰੱਬ ਨਾਲ ਜੋੜਨ ਵਾਸਤੇ ਉਚਾਰਨ ਕੀਤਾ ਸੀ, ਕਿ ਉਹਦੇ ਵਾਸਤੇ ਹੀ? ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ? ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ ਜੁੱਗਾਂ ਤੱਕ ਹਰ ਇਨਸਾਨ ਵਾਸਤੇ ਸਾਂਝੀ ਹੈ, ਹਰ ਇਨਸਾਨ ਵਾਸਤੇ, ਹਰ ਮਨੁੱਖ ਮਾਤਰ ਵਾਸਤੇ ਉਹਦੇ ਬੋਲ, ਤਾਂ ਕਿ ਤੂੰ ਜ਼ਿੰਦਗੀ ਵਿੱਚ ਧਰਮੀ ਬਣ ਸਕੇ। ਸਤਿਗੁਰੂ ਪਾਤਸ਼ਾਹ ਦੇ ਬੋਲ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਏ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਭਗਤ ਸ਼ੇਖ ਫਰੀਦ ਸਾਹਿਬ ਕਹਿੰਦੇ, ਕਲਗੀਧਰ ਪਿਤਾ ਕਹਿੰਦੇ, ਔਰੰਗਜ਼ੇਬ ਖਾਲਕ ਨਾਲ ਪਿਆਰ ਕਰਨ ਵਾਲੇ ਖਲਕਤ ਨਾਲ ਵੀ ਪਿਆਰ ਕਰਦੇ। ਇਸ ਪਿਆਰ ਦੀ, ਇਸ ਪ੍ਰੇਮ ਦੀ ਭੁੱਖ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ ਤੇ ਕਿਹਾ, ਰੱਬ ਨੂੰ ਧਨ ਦੌਲਤ ਮਾਇਆ ਪਦਾਰਥ ਤੇ ਚੰਗੇ ਕੋਈ ਵਸਤਰ ਭੇਟਾ ਕਰੇ, ਇਹ ਭੁੱਖ ਰੱਬ ਨੂੰ ਨਹੀਂ ਲੱਗਦੀ। ਇੱਕ ਭੁੱਖ ਐਸੀ ਹੈ ਜਿਹੜੀ ਰੱਬ ਨੂੰ ਵੀ ਲੱਗਦੀ ਹੈ, ਕਿਹੜੀ? ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦਾ, ਪਿਆਰ ਵਿੱਚ ਭਿੱਜ ਕੇ ਕੋਈ ਮੈਨੂੰ ਪੁਕਾਰੇ, ਪ੍ਰੇਮ ਵਿੱਚ ਭਿੱਜ ਕੇ ਕੋਈ ਮੈਨੂੰ ਵਾਜ ਮਾਰੇ, ਇਹ ਭੁੱਖ ਪਰਮੇਸ਼ਰ ਨੂੰ ਵੀ ਲੱਗਦੀ ਹੈ। ਇਸ ਲਈ ਬੇਨਤੀ ਮੈਂ ਕਰ ਰਿਹਾ ਸਾਂ, ਪਰਮਾਤਮਾ ਸਾਰਿਆਂ ਚ ਵੱਸਦਾ ਆ, ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਉਹ ਬੰਦਿਆ ਤੈਨੂੰ ਕਿਉਂ ਨਹੀਂ ਦਿਸਦਾ ਭਲਾ, ਤੈਨੂੰ ਕਿਉਂ ਨਹੀਂ ਨਜ਼ਰ ਆਉਂਦਾ? ਜੇ ਪਰਮਾਤਮਾ ਸਾਰਿਆਂ ਚ ਵੱਸਦਾ, ਰੱਬ ਸਾਰਿਆਂ ਚ ਵੱਸਦਾ, ਤੈਨੂੰ ਕਿਉਂ ਨਹੀਂ ਦਿਸਦਾ? ਸੁਣਿਓ ਬੇਨਤੀ, ਉਹੀਓ ਸ਼ਬਦ, ਸਾਜ ਨੜਾ ਮੇਰਾ ਸਾਜ ਨੜਾ, ਨਿਕਟ ਖਲੋਏ ਅੜਾ, ਮੇਰਾ ਸਾਜ ਨੜਾ ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਏ ਅੜਾ ਹਰ ਜਾਨੀ ਅੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਹਰ ਘੱਟ ਘੱਟ ਹਰ ਹਿਰਦੇ ਚ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰੇ ਗੂੜਾ, ਨਾਲ ਹੋ ਬੰਦਾ ਤੇਰੇ ਨਾਲ ਰਹਿੰਦਾ ਰੱਬ, ਨਾਲ ਹੋ ਬੰਦਾ ਲੈ ਨਾ ਸਕੰਦਾ, ਫਿਰ ਵੀ ਨਹੀਂ ਤੂੰ ਉਹਨੂੰ ਲੈ ਸਕਦਾ, ਪ੍ਰਾਪਤ ਕਰ ਸਕਦਾ, ਪਤਾ ਕਿਉਂ ਨਹੀਂ ਤੂੰ ਪ੍ਰਾਪਤ ਕਰ ਸਕਦਾ? ਕਿਉਂਕਿ ਸੁਆਓ ਨਾ ਜਾਣੇ ਮੂੜਾ, ਤੂੰ ਮੂਰਖ ਆ, ਮੂੜਾ ਦਾ ਅਰਥ ਮੂਰਖ, ਕਹਿੰਦੇ ਤੂੰ ਮੂਰਖ ਵਾ, ਤੈਨੂੰ ਉਹਦੇ ਨਾਮ ਸਿਮਰਨ ਤੇ ਭਜਨ ਬੰਦਗੀ ਦਾ ਸਵਾਦ ਨਹੀਂ ਆਇਆ, ਰਸ ਨਹੀਂ ਆਇਆ, ਮਾਣਿਆ ਨਹੀਂ ਤੂੰ ਉਹਦਾ ਰਸ, ਕਿਉਂ ਨਹੀਂ ਰਸ ਆਇਆ ਬਈ? ਵਾਹਿਗੁਰੂ ਜਪਿਆ, ਬਾਣੀ ਪੜ੍ਹੀ, ਸਿਮਰਨ ਕੀਤਾ, ਗੁਰਦੁਆਰੇ ਆਏ, ਕਥਾ ਕੀਤੀ, ਕੀਰਤਨ ਕੀਤਾ, ਕਥਾ ਕੀਰਤਨ ਸੁਣਿਆ, ਰਸ ਕਿਉਂ ਨਹੀਂ ਆਇਆ? ਪਤਾ ਕਿਉਂ ਨਹੀਂ ਆਇਆ? ਕਿਉਂਕਿ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ। ਆ ਜੀ, ਰੱਬ ਨੂੰ ਹਰ ਘੱਟ ਘੱਟ ਦੇ ਵਿੱਚ ਨਾ ਵੇਖਣ ਦਾ ਕਾਰਨ ਆ, ਮਾਇਆ ਮਦ ਮਾਤਾ, ਮਾਤਾ ਸ਼ਬਦ ਇੱਥੇ ਪਾਠ ਕਰਨ ਹੈ, ਮੰਮੇ ਕੰਨਾ ਤੱਤੇ ਕੰਨਾ, ਮਾਤਾ ਮੱਤਿਆ ਹੋਇਆ, ਇਦਾਂ ਦਾ ਪਾਠ, ਮਾਤਾ ਵੀ ਆਉਂਦਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪਰ ਇੱਥੇ ਮਾਇਆ ਮਦ ਮਾਤਾ, ਮਦ ਦਾ ਅਰਥ ਆ ਨਸ਼ਾ, ਮਾਤਾ ਦਾ ਅਰਥ ਮੱਤਿਆ ਹੋਇਆ, ਗਲਤਾਨ ਖੁਬਿਆ ਹੋਇਆ, ਮਾਇਆ ਦੇ ਨਸ਼ੇ ਵਿੱਚ ਤੂੰ ਮੱਤਿਆ ਹੋਇਆ, ਨਾਮ ਦਾ ਨਸ਼ਾ ਕਿੱਥੋਂ ਚੜ੍ਹਨਾ ਤੇ, ਸਿਮਰਨ ਭਗਤੀ ਦਾ ਨਸ਼ਾ ਕਿੱਥੋਂ ਚੜ੍ਹ, ਉਹ ਲੱਥੂ ਦੇ ਦੂਜਾ ਚੜੂ ਤੈਨੂੰ? ਪਾਤਸ਼ਾਹ ਕਹਿੰਦੇ, ਇਸ ਕਰਕੇ ਤੈਨੂੰ ਅੰਦਰ ਵੱਸਦਾ ਵੀ ਨਜ਼ਰ ਨਹੀਂ ਆਉਂਦਾ, ਮਾਇਆ ਮਦ ਮਾਤਾ, ਤੇ ਮਾਫ ਕਰਿਓ, ਪਤਾ ਨਾਲ ਕੀ ਕਹਿੰਦੇ ਜੀ, ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਆਏ, ਪਤਾ ਨਾਲ ਕੀ ਕਹਿੰਦੇ ਮੇਰੇ ਦਾਤਾ, ਕਹਿੰਦੇ ਮਾਇਆ ਮਦ ਮਾਤਾ, ਜਿੱਦਣ ਤੈਨੂੰ ਮਾਇਆ ਦਾ ਨਸ਼ਾ ਚੜ ਗਿਆ, ਮਸਤਿਆ ਗਿਆ ਤੂੰ ਮਾਇਆ ਦੇ ਨਸ਼ੇ ਚ, ਗੁਰੂ ਅਰਜਨ ਦੇਵ ਕਹਿੰਦੇ ਹੋਛੀ ਬਾਤਾ, ਉਦਣ ਤੂੰ ਹੋਛੀਆਂ ਗੱਲਾਂ ਕਰਦਾ, ਥੋਥੀਆਂ ਗੱਲਾਂ ਕਰਦਾ, ਹੰਕਾਰ ਵਾਲੀਆਂ ਗੱਲਾਂ ਕਰਦਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰਬਿਨ ਨਹੀਂ ਸੂਝੈ, ਹਰ ਸਾਜਣ ਸਭ ਕੈ ਨਿਕਟ ਖੜਾ, ਹਰ ਸਾਜਣ ਸਭ ਕੇ ਨਿਕਟ ਖੜਾ, ਸਾਰਿਆਂ ਦੇ ਨੇੜੇ ਉਹ ਸੱਜਣ ਪਰਮਾਤਮਾ ਖਲੋਤਾ ਵਾ। ਮੇਰੇ ਦਾਤਾ ਜੀ ਕਹਿੰਦੇ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਗੁਰੂ ਤੋਂ ਬਿਨਾਂ ਇਹ ਸੋਝੀ ਨਹੀਂ ਆ ਸਕਦੀ, ਗੁਰੂ ਤੋਂ ਬਿਨਾਂ ਇਹ ਗਿਆਨ ਨਹੀਂ ਮਿਲ ਸਕਦਾ, ਗੁਰੂ ਤੋਂ ਬਿਨਾਂ ਉਹ ਅੱਖਾਂ ਨਹੀਂ ਮਿਲ ਸਕਦੀਆਂ ਜਿਹੜੀਆਂ ਅੱਖਾਂ ਨਾਲ ਰੱਬ ਵੇਖਿਆ ਜਾ ਸਕਦਾ ਵਾ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਅੱਜ ਦੇ ਸ਼ਬਦ ਚ ਕੀ ਕਹਿੰਦੇ, ਦੂਰ ਨਹੀਂ ਮੇਰੋ ਪ੍ਰਭ ਪਿਆਰਾ, ਮੇਰਾ ਪਰਮਾਤਮਾ, ਮੇਰਾ ਮਾਲਕ ਪ੍ਰਭੂ ਮੇਰੇ ਤੋਂ ਦੂਰ नहीं रहिंदा। सतगुर बचन मेरो मन मानिया, जिस दिन मैं गुरु दे बचना नू मान लिया वा, कहंदे उस दिन दा मेरा मन पतीज गया वा। हर पाए प्राण अधारा, वो प्राणा दा आसरा परमात्मा मैं अपने अंदरों ही प्राप्त कर लिया, हुण मैनू इधर उधर थां थां ते भटकण दी लोड़ नहीं रहेगी। बड़ी कमाल दी गल आखी गुरु नानक देव पातशाह। इन बेद हर मिली है वर कामण, धन सुहाग प्यारी, जात बर्ण कुल सहसा चूका, गुरमत शब्द बिचारी। पातशाह कहिंदे जिस दिन दा गुरु दा बचन मान लिया, एहो ही एक तरीका वा। इन बेद हार मिली है, इस तरीके नाल हरि परमात्मा नू मिल लईदा वा। वर कामण, कामण दा अर्थ इस्त्री, हे जीव इस्त्री है, परमात्मा तैनू वर दे रूप विच मिल जांदा, तू सुहागण हो जानी है, परमात्मा तैनू प्यार करन लग पैंदा वा। फिर जात वर्ण सहसे भरम सारे मुक गए, गुरमत शब्द विचारी, गुरु दी मत ते चलिया, गुरु दे शब्द दी विचार कीती, ना कोई उची जात दा हंकार, ना कोई उची कुल दा हंकार, ना किसे उच्चे वर्ण दा हंकार। साहब जी कहिंदे भरम भी मुक गए, भटकना भी मुक गई, सहम भी मुक गए, चिंता झोरे भी खत्म हो गए। क्यों? क्योंकि रब मिल पिया। सतगुरु शहनशाह कहिंदे जिस मन मान अभमान न ताको, हिंसा लोभ विसारे, सहज रवे वर कामण, पिर की गुरमुख रंग सुवारे। जिस मन माने अभमान ना ताको, किनिया गल आ गई, भावे इको पंक्ति शाम तक लैके कथा करती रही। जिन्हों का मन गुरु के शब्द विच मन गया वा, पातशाह कहते उन्हों का अभमान मुक गया, उन्हों का हंकार मुक गया। पहली पंक्ति च कहते जात वर्ण का हंकार खत्म हो गया, कहते उन्होंने भरम मुक गए, उन्होंने चिंता मुक गई, उन्होंने झोरे मुक गए। हुण पातशाह कहते जेडे गुरु के बचना सत करके मन लेंदे ना, पातशाह कहते उन्होंने अंदर अभमान नहीं रहिंदा, वह हंकारी नहीं होंगे, हिंसा लोभ विसारे। पातशाह कहते लोभ लालच भी मुक गया, किसी का दिल दिखा यह भी एक हिंसा जे, हिंसा कतलोगारत ही नहीं गई कली, भी कतलोगारत करनी जीवन मारना यही हिंसा वा। किसी का दिल दिखा देना, मन हिरदा तोड़ देना किसी का, साहब सच्चे पातशाह कहते सारा कुछ ही उन्होंने अंदरों खत्म हो गया। वह सहज अवस्था विच आ गए, वह जीव इस्त्री नू परमात्मा वर दे रूप विच मिल गया, गुरमुख रंग सवारे, गुरु की शरण पैके उन्होंने नाम का रंग चढ़ गया, उन्होंने जीवन सवार गया, सोहना बन गया। तो सतगुर कहते जे इदा रब मिलता, तो गुरु नानक देव पातशाह कहते जहरो ऐसी प्रीत, कुटुंब संबंधी माया मोह पसारी, जेड़ा माया दे मोह ते पसारे वेच ही तेनू गलतान कर दे, एहो जियां रीतां साड़ दे, जला दे एहो जियां रीतां जेड़ियां केवल कुटुंब परिवार संबंधी ते माया दे पसारे वेच तेनू गलतान कर देन। जिस अंतर प्रीत राम रस नहीं, दुबदा कर्म बेकारी। एक जगह ते मैं बाणी च बचन पढ़िया, जेड़ा सतगुर ने आज आख्या ना, जारो ऐसी प्रीत कुटुंब संबंधी माया मोह पसारी। एक जगह ते बाणी च मैं बचन पढ़िया, सतगुर पता की कहिंदे जी, उत्थे दाता जी दा बचन है, जा लो ऐसी रीत जित मैं प्यारा विसरै, नानक साई भली प्रीत जित साहिब सेती पातर है। पातशाह कहिंदे ओ रीतां साड़ दे, ओ कर्म साड़ दे, जेड़ियां रीतां जेड़े कम तैनू रब तो दूर लै जांदे आ। किन्ने कर्म ने दुनिया च, किन्नी मन मात्या, किन्ने कर्म कांडिया, किन्ने नशे आदक आ गुरमत तो दूर जाके जेडे तेनू रब नालों तोड़ देंदे। पातशाह कहते जा लो ऐसी रीत, उन्हां रीतां नू साड़ दे जेड़ियां तेनू रब वाले पास्यों विछोड़ देन, परमात्मा वाले पास्यों तोड़ देन। काम क्रोध लोभ मोह हंकार निंदिया द्वैश ईरखा दगा फरेब छल कपट झूठ अपराध द्वैश ईरखा ये सारे का सारा कुछ, तरह तरह के नशे पतत पुणा गुरु तो रब तो दूर ले जाते हैं। महाराज सच्चे पातशाह कहते सारिया रीतां साड़ दे, सारिया दिया सारिया रीतां जला दे, ਜਿਹੜੀਆਂ ਤੈਨੂੰ ਪਰਮਾਤਮਾ ਤੋਂ ਪਾਸੇ ਲੈ ਜਾਣ, ਰੱਬ ਤੋਂ ਦੂਰ ਲੈ ਜਾਣ। ਸੱਜਣੋ ਕਦੇ ਸੋਚ ਕੇ ਵੇਖਿਓ, ਜਦੋਂ ਮੈਂ ਕਦੇ ਕਦੇ ਇਹ ਬਚਨ ਬਾਣੀ ਚ ਪੜ੍ਹਦਾ ਨਾ ਵੀ ਜਿਹੜੀ ਸਿੱਖੀ ਆ ਜਾਂ ਧਰਮ ਦਾ ਮਾਰ ਗਿਆ ਇਹ ਖੰਡੇ ਨਾਲੋਂ ਤਿੱਖਾ। ਬਹੁਤ ਥਾਵਾਂ ਤੇ ਬਚਨ ਆਇਆ ਬਾਣੀ ਚ, ਆਨੰਦ ਸਾਹਿਬ ਦੀ ਬਾਣੀ ਚ ਵੀ ਆਪਾਂ ਪੜ੍ਹਦੇ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਅਸਲ ਵਿੱਚ ਇਹ ਭਗਤਾਂ ਕੀ ਚਾਲ ਨਿਰਾਲੀ ਦੱਸਿਆ, ਜਿਹੜੀ ਪੌੜੀ ਭਗਤਾਂ ਕੀ ਚਾਲ ਨਿਰਾਲੀ ਵਾਲੀ ਹੈ ਨਾ ਉਹਦੇ ਚ ਇਹ ਤੁਕ ਆਉਂਦੀ ਹੈ। ਪੰਕਤੀਆਂ ਆਪ ਨਾਲ ਸਾਂਝੀਆਂ ਕਰ ਦੇਣਾ। ਭਗਤਾਂ ਕੀ ਚਾਲ ਨਿਰਾਲੀ, ਨਿਰਾਲੀ ਦਾ ਅਰਥ ਹੁੰਦਾ ਵੱਖਰੀ, ਨਿਰਾਲੀ ਦਾ ਅਰਥ ਹੁੰਦਾ ਅਲੱਗ, ਨਿਰਾਲੀ ਦਾ ਅਰਥ ਹੁੰਦਾ ਵਿਲੱਖਣ। ਉਹ ਜਿਹੜੇ ਭਗਤ ਜਾਣੇ ਆ ਰੱਬ ਦੇ ਪਿਆਰੇ ਗੁਰਸਿੱਖ ਆ, ਉਹ ਦੁਨੀਆਦਾਰੀ ਚ ਨਹੀਂ ਰਲਦੇ ਸੰਸਾਰ ਦੇ ਲੋਕਾਂ ਨਾਲ, ਰਹਿੰਦੇ ਦੁਨੀਆ ਚ ਹੀ ਆ, ਪਰ ਉਹਨਾਂ ਦੀ ਚਾਲ ਨਿਰਾਲੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ, ਬਿਖਮ ਮਾਰਗ ਚਲਣ। ਬਿਖਮ ਦਾ ਅਰਥ ਹੁੰਦਾ ਔਖਾ, ਰੱਬ ਦੇ ਪਿਆਰਿਆਂ ਨੇ ਜਿਹੜਾ ਰਸਤਾ ਚੁਣਿਆ ਔਖਾ ਰਸਤਾ ਚੁਣਿਆ ਉਹਨਾਂ ਨੇ, ਬਿਖਮ ਮਾਰਗ ਚੱਲਣਾ। ਭਗਤ ਕਬੀਰ ਸਾਹਿਬ ਨੇ ਕਿਹੜਾ ਰਸਤਾ ਚੁਣਿਆ, ਜਿਹ ਮਾਰਗ ਪੰਡਿਤ ਗਏ ਪਾਸ਼ੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਿਹੋ ਕਬੀਰ। ਅਵਕਟ ਘਾਟੀ ਉਹ ਰਸਤਾ ਕਬੀਰ ਨੇ ਚੁਣਿਆ। ਗੁਰੂ ਅਮਰਦਾਸ ਕੀ ਕਹਿੰਦੇ, ਚਾਲਾ ਨਿਰਾਲੀ ਭਗਤਾਂ ਕਿਹੜੇ, ਬਿਖਮ ਮਾਰਗ ਚੱਲਣਾ। ਕਿਹੜਾ ਵਾ ਜੀ ਬਿਖਮ ਮਾਰਗ, ਔਖਾ ਮਾਰਗ ਕਿਹੜਾ ਹੋ ਗਿਆ, ਲੱਭ ਲੋਭ ਅਹੰਕਾਰ ਤਾਜ ਛੱਡਤੇ ਉਹਨਾਂ ਨੇ, ਔਖਾ ਹੋ ਗਿਆ ਨਾ ਹੁਣ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਈ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਹੜੀ ਬੇਨਤੀ ਕਰਨ ਲੱਗਾ ਧਿਆਨ ਨਾਲ ਸੁਣਿਓ, ਥੋੜੀ ਜਿਹੀ ਬਰੀਕੀ ਦੀ ਗੱਲ ਹੈ ਪਰ ਧਿਆਨ ਦਿਓ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਰੱਬ ਦੇ ਪਿਆਰਿਆਂ ਦਾ ਰਸਤਾ, ਚਾਲ, ਪੰਧ, ਪੰਥ, ਮਾਰਗ ਕਿਹੜਾ ਦੱਸਿਆ, ਖੰਨਿਓ ਤਿੱਖੀ ਵਾਲੋਂ ਨਿੱਕੀ, ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ। ਧਿਆਨ ਨਾਲ ਸੁਣਿਓ ਆ ਬੇਨਤੀ ਜਿਹੜੀ ਹੈ, ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਬਾਣੀ, ਆਨੰਦ ਸਾਹਿਬ ਚ ਆਉਂਦੀ ਨਾ ਇਹ ਪੰਕਤੀ, ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਗੱਲ 16ਵੀਂ ਸਦੀ ਚ ਕਹੀ ਹੈ ਜੀ। 16ਵੀਂ ਸਦੀ ਚ ਹੋਏ ਗੁਰੂ ਅਮਰਦਾਸ ਸਾਹਿਬ, 1552 ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਹੈ। 1572 ਸਨ ਤੱਕ ਉਹ ਗੁਰਤਾ ਗੱਦੀ ਤੇ 22 ਸਾਲ ਬਿਰਾਜਮਾਨ ਰਹੇ। 16ਵੀਂ ਸਦੀ ਹੋ ਗਈ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਗੱਲ 16ਵੀਂ ਸਦੀ ਚ ਕਹੀ ਆ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਥੋੜੀ ਜਿਹੀ ਬਰੀਕੀ ਦੀ ਗੱਲ ਧਿਆਨ ਨਾਲ ਸੁਣਿਓ, ਤੁਸੀਂ ਗੁਰੂ ਕੇ ਸਿੱਖ ਬੈਠੇ ਹੋ, ਆਪਾਂ ਨੂੰ ਕੋਈ ਪੁੱਛੇ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨਿਆਂ ਗੁਰੂਆਂ ਭਗਤਾਂ ਸਿੱਖਾਂ ਦੀ ਬਾਣੀ ਆ ਇਹਦੇ ਚ ਸਾਰਿਆਂ ਵਿੱਚੋਂ ਪੁਰਾਤਨ ਕੌਣ ਆ, ਸਾਰਿਆਂ ਤੋਂ ਪਹਿਲਾਂ ਕੌਣ ਹੋਇਆ ਇਹਨਾਂ ਚ, ਕਿਉਂਕਿ ਗੁਰੂਆਂ ਦੀ ਵੀ ਬਾਣੀ ਆ, ਭਗਤਾਂ ਦੀ ਵੀ ਬਾਣੀ ਆ, ਸਿੱਖਾਂ ਦੀ ਵੀ ਬਾਣੀ ਆ, ਭੱਟਾਂ ਦੇ ਵੀ ਸਵਈਏ ਆ। ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨਿਆਂ ਗੁਰੂਆਂ ਭਗਤਾਂ ਸਿੱਖਾਂ ਭੱਟਾਂ ਦੀ ਬਾਣੀ ਆ ਇਹਦੇ ਚ ਸਾਰਿਆਂ ਨਾਲੋਂ ਪੁਰਾਤਨ ਪਤਾ ਕੌਣ ਆ, ਸਭ ਤੋਂ ਪਹਿਲਾਂ 12ਵੀਂ ਸਦੀ ਚ ਹੋਇਆ ਉਹ ਭਗਤ ਸ਼ੇਖ ਫਰੀਦ। ਭਗਤ ਸ਼ੇਖ ਫਰੀਦ ਦਾ ਜ਼ਿਕਰ 12ਵੀਂ ਸਦੀ ਚ ਆਉਂਦਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਕ ਪੱਟਣ ਗਏ ਨਾ ਗੁਰੂ ਨਾਨਕ ਦੇਵ, ਭਗਤ ਸ਼ੇਖ ਫਰੀਦ ਦੀ 11ਵੀਂ ਗੱਦੀ ਦੇ ਉੱਤੇ ਸ਼ੇਖ ਬ੍ਰਹਮ ਬੈਠਾ ਸੀ, ਸ਼ੇਖ ਬ੍ਰਹਮ ਸੀ ਉਹਦਾ ਨਾਂ ਜਿਸ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਦੀ ਗੋਸ਼ਟ ਹੋਈ, 11ਵੀਂ ਗੱਦੀ ਉਹਦੀ ਚੱਲ ਰਹੀ ਸੀ। ਭਗਤ ਸ਼ੇਖ ਫਰੀਦ ਸਭ ਤੋਂ ਪੁਰਾਤਨ ਹੈ ਜਿੰਨਿਆਂ ਗੁਰੂਆਂ ਭਗਤਾਂ ਦੀ ਬਾਣੀ ਉਹਨਾਂ ਚੋਂ। ਹੁਣ ਸੁਣਿਓ ਗੱਲ, ਭਗਤ ਸ਼ੇਖ ਫਰੀਦ ਆਪਣੇ ਮਾਰਗ ਨੂੰ ਕਿਹੋ ਜਿਹਾ ਦੱਸਦੇ, ਮੇਰਾ ਰਸਤਾ ਕਿਹੋ ਜਿਹਾ, ਇਹਦਾ ਮਤਲਬ ਧਰਮ ਦਾ ਜਿਹੜਾ ਰਸਤਾ ਵਾ, ਭਾਵੇਂ 16ਵੀਂ ਸਦੀ ਹੈ ਤੇ ਭਾਵੇਂ 12ਵੀਂ ਸਦੀ ਹੈ ਤੇ ਭਾਵੇਂ 100 ਸਾਲ 1000 ਸਾਲ ਪਹਿਲਾਂ ਦੀ ਗੱਲ ਵਾ, ਧਰਮ ਦਾ ਰਸਤਾ ਉਹੋ ਹੀ ਚੁਣਨਾ ਪੈਣਾ ਤੁਹਾਨੂੰ, ਕਿਉਂਕਿ ਧਰਮ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਹੀ ਔਕੜਾਂ ਆਉਣੀਆਂ। ਹੁਣ ਸੁਣਿਓ ਗੱਲ, ਆ ਦੋਵੇਂ ਪੰਕਤੀਆਂ ਰਲਾ ਕੇ ਪੜਿਓ। ਗੁਰੂ ਅਮਰਦਾਸ ਪਾਤਸ਼ਾਹ ਆਨੰਦ ਸਾਹਿਬ ਚ ਇਹ ਗੱਲ ਕਹਿੰਦੇ ਆ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਭਗਤ ਸ਼ੇਖ ਫਰੀਦ ਸਾਹਿਬ 12ਵੀਂ ਸਦੀ ਚ ਕੀ ਕਹਿੰਦਾ ਉਹ ਰੱਬ ਦਾ ਪਿਆਰਾ, ਭਗਤ ਸ਼ੇਖ ਫਰੀਦ ਸਾਹਿਬ ਦੇ ਬੋਲਿਆ, ਕਹਿੰਦੇ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਭਗਤ ਸ਼ੇਖ ਫਰੀਦ ਸਾਹਿਬ ਦੇ ਚਾਰ ਸ਼ਬਦ ਵਾ ਗੁਰੂ ਗ੍ਰੰਥ ਸਾਹਿਬ ਚ, ਦੋ ਆਸਾ ਰਾਗ ਚ, ਦੋ ਸੂਹੀ ਰਾਗ ਚ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 130 ਸਲੋਕ ਹੈ ਭਗਤ ਸ਼ੇਖ ਫਰੀਦ ਸਾਹਿਬ ਦੇ। ਭਾਵੇਂ ਕੁਝ ਸਲੋਕ ਮਹੱਲਾ ਤੀਜਾ ਜਾਂ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਵੀ ਹੈ, ਪਰ ਟੋਟਲ 130 ਆ। ਚਾਰ ਸ਼ਬਦ, ਦੋ ਰਾਗ ਆਸਾ ਚ ਤੇ ਦੋ ਰਾਗ ਸੂਹੀ ਚ, 130 ਸਲੋਕ ਹੈ ਗੁਰੂ ਗ੍ਰੰਥ ਸਾਹਿਬ ਚ ਸ਼ੇਖ ਫਰੀਦ ਦੇ। ਉਹ ਸ਼ੇਖ ਫਰੀਦ ਆਖ ਰਿਹਾ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ। ਕਿਹੜੀ ਵਾਟ ਹੈ ਜੀ ਉਹਦੀ, ਕਿਹੜਾ ਰਸਤਾ ਚੁਣਿਆ ਸ਼ੇਖ ਫਰੀਦ ਨੇ? ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਇਹ ਵਾ ਮੇਰਾ ਰਸਤਾ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਇਹਦਾ ਮਤਲਬ ਜਿਹੜਾ ਧਰਮ ਦਾ ਰਸਤਾ ਵਾ, ਜਿਹੜਾ ਗੁਰਮਤ ਦਾ ਗਾਡੀ ਰਾਹ ਵਾ, ਉਹ ਭਾਵੇਂ ਗੁਰੂ ਅਮਰਦਾਸ ਉਹ ਗੱਲ ਕਰਨ, ਭਾਵੇਂ ਭਗਤ ਕਬੀਰ ਸਾਹਿਬ ਉਹ ਗੱਲ ਕਰਨ ਕਿ ਇੱਕ ਅਵਕਟ ਘਾਟੀ ਰਾਮ ਕੀਤੇ ਚੜ੍ਹ ਰਹੇ ਹੋ ਕਬੀਰ, ਭਾਵੇਂ ਭਗਤ ਸ਼ੇਖ ਫਰੀਦ 12ਵੀਂ ਸਦੀ ਚ ਉਹ ਗੱਲ ਕਰੇ, ਧਰਮ ਦੇ ਰਸਤੇ ਉੱਤੇ ਖੰਨਿਓ ਤਿੱਖੀ ਵਾਲੋ ਨਿੱਕੀ ਵਾਲਾ ਮਾਰਗ ਤੁਹਾਨੂੰ ਅਪਣਾਉਣਾ ਹੀ ਪੈਣਾ ਜੇ ਤੁਸੀਂ ਇਸ ਰਸਤੇ ਤੇ ਚੱਲਣਾ ਚਾਹੁੰਦੇ ਜੀ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ। ਖੰਡੇ ਨਾਲੋਂ ਤਿੱਖਾ, ਸ਼ੇਖ ਫਰੀਦ ਵੀ ਇਹੋ ਗੱਲ, ਖੰਨਿਓ ਤਿੱਖੀ ਬਹੁਤ ਪੀਣੀ। ਭਾਈ ਗੁਰਦਾਸ ਜੀ ਨੇ ਵੀ ਇਹੋ ਗੱਲ ਆਖੀ ਹੈ। ਭਾਈ ਗੁਰਦਾਸ ਇੱਕ ਜਗ੍ਹਾ ਤੇ ਕਹਿੰਦੇ ਆ, ਵਾਲੋਂ ਨਿੱਕੀ ਆਖੀ ਹੈ, ਖੰਡੇ ਧਾਰੋਂ ਸੁਣੀਏ ਤਿੱਖੀ, ਆਖਣ ਆਖ ਨਾ ਸਕੀ ਹੈ, ਲੇਖ ਅਲੇਖ ਨਾ ਜਾਏ ਲਿਖੀ। ਸਿੱਖੀ ਦੀ ਗੱਲ ਕਰਦੇ ਭਾਈ ਗੁਰਦਾਸ, ਇਹਦਾ ਭਾਵ ਭਾਈ ਗੁਰਦਾਸ ਦੀ ਵੀ ਉਹੀਓ ਬਚਨ, ਗੁਰੂ ਅਮਰਦਾਸ ਪਾਤਸ਼ਾਹ ਦੇ ਵੀ ਉਹੀਓ ਬੋਲ, ਭਗਤ ਕਬੀਰ ਸਾਹਿਬ ਦੇ ਵੀ ਉਹੀਓ ਬੋਲ, ਭਗਤ ਸ਼ੇਖ ਫਰੀਦ ਸਾਹਿਬ ਦੇ ਵੀ ਉਹੀਓ ਬੋਲ, ਜਿੰਨੀ ਮਰਜ਼ੀ ਖੋਜ ਕਰੀ ਜਾਓ, ਧਰਮ ਦੇ ਪੰਧੀ ਆ ਜਿਹੜੇ ਧਰਮ ਦੇ ਰਸਤੇ ਤੇ ਚੱਲਣ ਵਾਲੇ ਆ ਜਿਹੜੇ, ਉਹਨਾਂ ਨੂੰ ਇਹੀਓ ਰਸਤਾ ਸਮੇਂ ਸਮੇਂ ਤੇ ਅਪਣਾਉਣਾ ਪਿਆ। ਕਿਹੜਾ? ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਸ ਰਸਤੇ ਤੇ ਹੀ ਅਸੀਂ ਚੱਲਣਾ ਵਾ, ਇਸ ਰਾਹ ਨੂੰ ਅਸੀਂ ਚੁਣ ਲਿਆ ਵਾ, ਜਿੰਨੀਆਂ ਮਰਜ਼ੀ ਦਿੱਕਤਾਂ ਤੇ ਮੁਸੀਬਤਾਂ ਔਕੜਾਂ ਆਉਣ, ਸਾਡਾ ਪਰਮਾਤਮਾ ਸਾਡੇ ਨਾਲ ਹੈ, ਸਾਡਾ ਪਰਮੇਸ਼ਰ ਸਾਡੇ ਨਾਲ ਆ, ਇਸ ਕਰਕੇ ਰਸਤਾ ਅਸੀਂ ਚੁਣਿਆ, ਛੱਡਣਾ ਨਹੀਂ। ਜਿਹੜੇ ਰੱਬ ਦੇ ਪਿਆਰੇ ਆ, ਜਦੋਂ ਮੰਜ਼ਿਲ ਤੱਕ ਚਲ ਜਾਂਦੇ ਆ, ਉਹ ਕਹਿੰਦੇ ਜਿਹੜਾ ਰੱਬ ਮੇਰੇ ਅੰਦਰ ਵੱਸਦਾ ਵਾ, ਉਹ ਪਰਮਾਤਮਾ ਸਾਰੇ ਸੰਸਾਰ ਤੇ ਸਾਰੇ ਜੀਵਾਂ ਦੇ ਅੰਦਰ ਵੱਸਦਾ। ਜਿਸ ਦਿਨ ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ, ਮਹਾਰਾਜ ਕਹਿੰਦੇ ਜਿਸ ਅੰਤਰ ਪ੍ਰੀਤ ਰਾਮ ਰਸ ਨਹੀਂ ਦੁਬਦਾ ਕਰਮ ਵਿਕਾਰੀ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਵਿੱਚੋਂ ਰਸ ਨਹੀਂ ਲਿਆ, ਜਿਨ੍ਹਾਂ ਨੇ ਰੱਬ ਨਾਲ ਪ੍ਰੀਤ ਨਹੀਂ ਬਣਾਈ, ਉਹਨਾਂ ਦੇ ਅੰਦਰ ਦੁਬਦਾ ਵੀ ਆ, ਮੇਰ ਤੇਰ ਵੀ ਉਹਨਾਂ ਦੇ ਅੰਦਰ ਆ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਿਸ਼ਿਆਂ ਵਕਾਰਾਂ ਵਾਲੇ ਕਰਮ ਵੀ ਉਹ ਦੁਨੀਆਂ ਚ ਕਰਦੇ ਆ, ਸਭ ਕੁਝ ਉਦਣ ਮੁੱਕ ਗਿਆ ਜਿਸ ਦਿਨ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲਿਆ ਤੇ ਪਤਾ ਲੱਗ ਗਿਆ ਮੇਰੇ ਅੰਦਰ ਰੱਬ ਵੱਸਦਾ ਵਾ, ਤੇ ਮੈਂ ਵੇਖਣਾ ਵਾ ਉਹ ਰਸਤੇ ਦੇ ਉੱਤੇ ਚੱਲ ਪਿਆ ਵਾ ਗੁਰੂ ਦੇ ਆਸ਼ੇ ਤੇ। ਇੱਕ ਦਲੀਲ ਦਿਆਂ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਹੈ, ਉਹਨਾਂ ਦਾ ਇੱਕ ਸਿੱਖ ਹੋਇਆ ਜੀ, ਬੜਾ ਪਿਆਰਾ ਬਚਨ ਗਿਆਨੀ ਗਿਆਨ ਸਿੰਘ ਨੇ ਇੱਕ ਜਗ੍ਹਾ ਤੇ ਲਿਖਿਆ, ਉਹਨਾਂ ਦਾ ਮੈਂ ਲਿਖਿਆ ਹੋਇਆ ਪੜਿਆ ਬਚਨ ਹੈ। ਭਾਈ ਜੱਗਾ ਸਿੰਘ ਬੜਾ ਪਿਆਰ ਕਰਦੇ ਸਨ ਕਲਗੀਧਰ ਪਾਤਸ਼ਾਹ, ਉਹਦੇ ਨਾਲ ਹਜ਼ੂਰੀ ਸੇਵਕ ਸੀ ਮਹਾਰਾਜ ਦਾ। ਇੱਕ ਦਿਨ ਸਵੇਰੇ ਅੰਮ੍ਰਿਤ ਵੇਲੇ ਜਿਹੜਾ ਭਾਈ ਜੱਗਾ ਸਿੰਘ ਆ, ਇਹ ਆਪਣੇ ਕਮਰੇ ਚੋਂ ਬਾਹਰ ਨਿਕਲਿਆ, ਖੇਤਾਂ ਵੱਲ ਨੂੰ ਗਿਆ, ਰੋਜ਼ਾਨਾ ਦੀ ਕਿਰਿਆ ਵਾਸਤੇ ਜੰਗਲ ਪਾਣੀ ਜਾਣਾ ਸੀ ਉਹਨੇ, ਵਾਪਸ ਆ ਰਿਹਾ ਨਾ ਜਦੋਂ ਆਪਣੇ ਕਮਰੇ ਵੱਲ ਨੂੰ, ਹਨੇਰਾ ਸੀ ਤੇ ਕੁਛ ਸਿੱਖ ਭਾਈ ਜੱਗਾ ਸਿੰਘ ਨਾਲ ਇਸ ਕਰਕੇ ਈਰਖਾ ਕਰਦੇ ਆ, ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਸਤਿਕਾਰ ਦਿੰਦੇ, ਜੱਗਾ ਸੁਣ ਖਿਮਾ ਕਰਿਓ, ਕਈ ਵਾਰੀ ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿਤਨਾ ਕਈ ਵਾਰੀ ਦੂਜੇ ਦੇ ਸੁੱਖਾਂ ਤੋਂ ਦੁਖੀ ਹੋ ਜਾਂਦਾ। ਇਹਦੇ ਕੋਲ ਆ ਸੁੱਖ ਹੈਗਾ, ਮੇਰੇ ਕੋਲ ਕਿਉਂ ਨਹੀਂ ਹੈਗਾ? ਇਹਦੇ ਕੋਲ ਆ ਵਸਤ ਹੈਗੀ ਆ, ਮੇਰੇ ਕੋਲ ਕਿਉਂ ਨਹੀਂ ਹੈਗੀ? ਭਾਈ ਜੱਗਾ ਸਿੰਘ ਨਾਲ ਇਸ ਕਰਕੇ ਵੀ ਕਈ ਉਹਦੇ ਆਪਣੇ ਸਿੱਖ ਭਰਾ ਹੀ ਉਹਦੇ ਨਾਲ ਈਰਖਾ ਕਰਦੇ ਆ ਵੀ ਇਹਦੀ ਏਡੀ ਵਡਿਆਈ, ਭਰੇ ਦਰਬਾਰ ਚ ਮਹਾਰਾਜ ਕਈ ਵਾਰੀ ਇਹਨੂੰ ਆਪਣੇ ਗੱਲ ਨਾਲ ਲਾ ਲੈਂਦੇ ਅੰਮ੍ਰਿਤ ਵੇਲਾ। ਤੇ ਇਹ ਸਵੇਰੇ ਭਾਈ ਜੱਗਾ ਸਿੰਘ ਖੇਤਾਂ ਵੱਲੋਂ ਵਾਪਸ ਆ ਰਿਹਾ, ਰਸਤੇ ਚ ਕੁਝ ਸਿੱਖਾਂ ਨੇ ਇਹਨੂੰ ਪਕੜਿਆ, ਫੜਿਆ ਇਹਨੂੰ, ਕਹਿੰਦੇ ਤੈਨੂੰ ਦੱਸੀਏ ਕਿੱਦਾਂ ਸਤਿਕਾਰ ਮਾਣ ਮਿਲਦਾ, ਇਹਨੂੰ ਢਾ ਲਿਆ। ਕਿਸੇ ਨੇ ਚਪੇੜ ਮਾਰੀ, ਕਿਸੇ ਨੇ ਥੱਪੜ ਮਾਰਿਆ, ਕਿਸੇ ਨੇ ਦੋ ਚਾਰ ਡੰਡੇ ਮਾਰੇ, ਲੱਤਾਂ ਬਾਹਾਂ ਛਿੱਲੀਆਂ ਇਹਦੀਆਂ, ਸੁੱਟ ਕੇ ਦੌੜ ਗਏ। ਭਾਈ ਜੱਗਾ ਸਿੰਘ ਇਹ ਡਿੱਗਦਾ ਢਹਿੰਦਾ ਚੱਲਦਾ ਕਮਰੇ ਚ ਆ ਗਿਆ ਜੀ, ਆਪਣੇ ਕਮਰੇ ਚ ਆਰਾਮ ਕੀਤਾ। ਉਧਰ ਦੀਵਾਨ ਲੱਗਾ ਅੰਮ੍ਰਿਤ ਵੇਲੇ ਦਾ। ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਦਾ ਭੋਗ ਪਿਆ, ਸਮਾਪਤੀ ਹੋਈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਆਪਣੇ ਸਿੰਘਾਂ ਨੂੰ ਕਹਿੰਦੇ, ਸਾਥੀਆਂ ਨੂੰ ਕਹਿੰਦੇ, ਸਵੇਰ ਦਾ ਅੱਜ ਭਾਈ ਜੱਗਾ ਸਿੰਘ ਨਜ਼ਰ ਨਹੀਂ ਆਇਆ, ਹੈ ਗੁਰੂ ਜਿਹੜਾ ਇਹ ਘੱਟ ਘੱਟ ਕੇ ਅੰਤਰ ਕੀ ਜਾਣਤਿਆ, ਪਤਾ ਵਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜੱਗਾ ਸਿੰਘ ਅੱਜ ਸਵੇਰ ਦਾ ਨਜ਼ਰ ਨਹੀਂ ਆਇਆ, ਕਿਤੇ ਕੀ ਗੱਲ ਹੈ? ਉਹਨੇ ਤੇ ਕਦੇ ਨਾਗਾ ਨਹੀਂ ਪਾਇਆ, ਰੋਜ਼ ਆਉਂਦਾ ਦਰਬਾਰ ਚੋਂ। ਅੱਗਿਓਂ ਕੁਝ ਗੁਰੂ ਪਿਆਰੇ ਸਿੱਖਾਂ ਨੇ ਦੱਸਿਆ, ਕਹਿੰਦੇ ਪਾਤਸ਼ਾਹ ਉਹਨੂੰ ਤੇ ਸਵੇਰੇ ਕੁੱਟਿਆ ਹੀ ਬੜਾ ਕਿਸੇ ਨੇ, ਉਹ ਤੇ ਵਿਚਾਰਾ ਜ਼ਖਮੀ ਹੋਇਆ, ਲੱਤਾਂ ਬਾਹਾਂ ਛਿੱਲੀਆਂ ਉਹਦੀਆਂ, ਤੇ ਕਮਰੇ ਚ ਹੀ ਆ ਮਹਾਰਾਜ, ਉਹ ਤੇ ਬੜਾ ਦੁਖੀ ਹੈ। ਸਤਿਗੁਰੂ ਕਹਿੰਦੇ, ਅੱਛਾ ਚਲੋ ਚੱਲੀਏ, ਉਹਦੇ ਕਮਰੇ ਚ ਚੱਲੀਏ ਜਿੱਥੇ ਬੈਠਾ ਉਹ। ਆ ਗਏ ਮਹਾਰਾਜ, ਦਰਵਾਜ਼ਾ ਖੜਕਾਇਆ, ਆਣ ਕੇ ਵੇਖਿਆ, ਕੋਲ ਬਹਿ ਗਏ ਕਲਗੀਧਰ ਪਾਤਸ਼ਾਹ। ਜੱਗਾ ਸਿੰਘ, ਸੱਟਾਂ ਲੱਗ ਗਈਆਂ, ਕੀ ਗੱਲ ਹੋ ਗਈ, ਕੀ ਹਾਲ ਹੀ? ਨਾਲ ਦੇ ਸਿੱਖ ਜਿਹੜੇ ਸਨ ਮਹਾਰਾਜ ਦੇ ਹਜ਼ੂਰੀ ਸੇਵਕ, ਉਹਨਾਂ ਨੂੰ ਕਹਿੰਦੇ, ਮਲਮ ਲਿਆਓ, ਪੱਟੀ ਲਿਆਓ, ਇਹਦੇ ਪੱਟੀ ਕਰੀਏ, ਮਲਮ ਲਾਈਏ, ਇਹਦੇ ਦਵਾਈ ਦਈਏ, ਲਿਆਓ ਦੁੱਧ ਛਕਾਈਏ ਇਹਨੂੰ। ਜਦੋਂ ਮਹਾਰਾਜ ਉਹਦਾ ਹਾਲ ਚਾਲ ਪੁੱਛਦੇ ਪਏ ਨੇ, ਉਹਦੇ ਪੱਟੀ ਕਰਦੇ, ਪੱਟੀ ਲਵੇਟ ਰਹੇ ਉਹਦੀਆਂ ਲੱਤਾਂ ਬਾਹਾਂ ਤੇ, ਤੇ ਜੱਗਾ ਸਿੰਘ ਪਤਾ ਕੀ ਕਹਿੰਦਾ? ਆਹ, ਕਹਿੰਦਾ, ਬਾਜਾਂ ਵਾਲਿਆ, ਜੇ ਬਾਅਦ ਵਿੱਚ ਆਣ ਕੇ ਹਾਲ ਚਾਲ ਹੀ ਪੁੱਛਣਾ ਹੁੰਦਾ ਤੇ ਸਵੇਰੇ ਹੀ ਨਾ ਕੁੱਟਦਾ, ਪਹਿਲਾਂ ਸਵੇਰੇ ਸੱਟਾਂ ਲਾ ਲਈਆਂ ਹੀ, ਹੁਣ ਹਾਲ ਪੁੱਛਣ ਆ ਗਿਆ, ਹੁਣ ਪੱਟੀਆਂ ਕਰਦਾ ਫਿਰਦਾ, ਦੁੱਖ ਵੰਡਾਉਣਾ ਹੁਣ, ਜੇ ਬਾਅਦ ਚ ਆਣ ਕੇ ਦੁੱਖ ਵੰਡਾਉਣਾ ਹੀ ਆ ਤੇ ਸਵੇਰੇ ਦੁੱਖ ਦਿੱਤਾ ਕਿਉਂ ਹੀ ਫਿਰ? ਜੇ ਬਾਅਦ ਚ ਆਣ ਕੇ ਪੱਟੀਆਂ ਹੀ ਕਰਨੀਆਂ ਤੇ ਸੱਟਾਂ ਲਾਈਆਂ ਕਿਉਂ, ਕੁੱਟਿਆ ਕਿਉਂ ਹੀ? ਨਾ ਕੁੱਟਦਾ ਸਵੇਰੇ? ਉਹ ਜਿੰਨੇ ਸਿੰਘ ਆਲੇ ਦੁਆਲੇ ਖਲੋਤੇ ਉਹ ਸਾਰੇ ਹੈਰਾਨ, ਹੱਦ ਹੋ ਗਈ, ਇਹ ਜੱਗਾ ਸਿੰਘ ਕੀ ਬੋਲੀ ਜਾਂਦਾ ਵੀ ਆਪੇ ਸੱਟਾਂ ਲਾਉਣਾ ਤੇ ਆਪੇ ਆਣ ਕੇ ਹਾਲ ਚਾਲ ਪੁੱਛ ਕੇ ਆਪੇ ਪੱਟੀਆਂ ਕਰਨ ਲੱਗ ਪਿਆ, ਹੁਣ ਸਵੇਰੇ ਨਾ ਕੁੱਟਦਾ? ਬਾਜਾਂ ਵਾਲਾ ਬੋਲਿਆ, ਮਾਂ ਗੁਜਰੀ ਦਾ ਲਾਲ ਬੋਲਿਆ, ਪਤਾ ਕੀ ਆਖਦਾ? ਕਹਿੰਦੇ, ਜੱਗਾ ਸਿੰਘ, ਸਵੇਰੇ ਮੈਂ ਕੁੱਟਿਆ ਤੈਨੂੰ, ਆ ਸੱਟਾਂ ਮੈਂ ਲਾਈਆਂ ਤੇਰੇ। ਇੱਕ ਗੱਲ ਆਖੀ ਜੀ ਉਹਨੇ ਜੱਗਾ ਸਿੰਘ, ਅਵਸਥਾ ਦੀ ਗੱਲ, ਅਵਸਥਾ ਕਿੱਥੋਂ ਤੱਕ ਪਹੁੰਚੇ ਜੇ? ਇੱਕ ਵਾਰ ਬਾਹਰੋਂ ਬਾਹਰੋਂ ਗੱਲਾਂ ਕਰ ਲੈਣੀਆਂ, ਇੱਕ ਦਿਲੋਂ ਬਾਤ ਨਿਕਲਣੀ। ਪਾਤਸ਼ਾਹ ਕਹਿੰਦੇ, ਜੱਗਾ ਸਿੰਘ, ਸਵੇਰੇ ਸੱਟਾਂ ਮੈਂ ਲਾਈਆਂ ਤੇਰੇ, ਮੈਂ ਕੁੱਟਿਆ ਤੈਨੂੰ। ਹੱਥ ਜੁੜੇ ਉਹਦੇ ਜੀ, ਜੱਗਾ ਸਿੰਘ ਦੇ ਹੱਥ ਜੁੜੇ ਆ, ਤੇ ਨੀਵੀਂ ਜੀ ਪਾ ਕੇ ਨਾ, ਕਹਿੰਦਾ, ਬਾਜਾਂ ਵਾਲਿਆ, ਇੱਕ ਦਿਲ ਦੀ ਬਾਤ ਦੱਸਾਂ ਤੈਨੂੰ, ਸਤਿਗੁਰਾਂ ਅੰਦਰ ਦੀ ਗੱਲ ਦੱਸਾਂ। ਪਾਤਸ਼ਾਹ ਕਹਿੰਦੇ, ਬੋਲ। ਕਹਿੰਦਾ, ਮਾਂ ਗੁਜਰੀ ਦੇ ਲਾਲ ਦਸ਼ਮੇਸ਼ ਪਿਤਾ, ਜਿਸ ਦਿਨ ਦਾ ਇਹਨਾਂ ਅੱਖਾਂ ਨੇ ਤੈਨੂੰ ਵੇਖ ਲਿਆ ਨਾ, ਜਿਸ ਦਿਨ ਦਾ ਇਹਨਾਂ ਅੱਖੀਆਂ ਨੇ ਤੈਨੂੰ ਵੇਖਿਆ ਵਾ, ਜਿਸ ਦਿਨ ਦੀ ਇਹਨਾਂ ਅੱਖੀਆਂ ਵਿੱਚ ਤੇਰੀ ਤਸਵੀਰ ਵਸ ਗਈ ਆ, ਉਸ ਦਿਨ ਦਾ ਇਹਨਾਂ ਅੱਖਾਂ ਨੇ ਤੇਰੇ ਤੋਂ ਬਿਨਾਂ ਕੋਈ ਦੂਜਾ ਤੱਕਿਆ ਹੀ, ਵੇਖਿਆ ਹੀ ਨਹੀਂ ਕੋਈ, ਤੂੰ ਦਿਸਦਾ ਵਾ ਮੈਨੂੰ, ਦਿਸਦਾ ਵਾ ਤੂੰ ਮੈਨੂੰ, ਇਹਨਾਂ ਅੱਖੀਆਂ ਵਿੱਚ ਵੀ ਤੇਰਾ ਰੂਪ। ਸੱਚ ਪੁੱਛੇ ਬਾਜਾਂ ਵਾਲਿਆ, ਜਿਸ ਦਿਨ ਦਾ ਇਸ ਦਿਲ ਦੇ ਵਿੱਚ ਰੰਗਲਾ ਪੀੜਾ ਡਾਹ ਕੇ ਬਹਿ ਗਿਆ, ਜਿਸ ਦਿਨ ਦੀ ਦਿਲ ਚ ਤੇਰੀ ਤਸਵੀਰ ਵਸਾ ਲਈ ਆ, ਉਸ ਦਿਨ ਦਾ ਇਸ ਦਿਲ ਵਿੱਚ ਤੇਰੇ ਤੋਂ ਬਿਨਾਂ ਕੋਈ ਨਹੀਂ। ਸੱਚ ਪੁੱਛੇ ਬਾਜਾਂ ਵਾਲਿਆ, ਇਹ ਮੇਰੇ ਦਿਲ ਦੀ ਬਾਤ ਹੀ। ਇਸ ਜੱਗਾ ਸਿੰਘ ਦੇ ਰੋਮ ਰੋਮ ਵਿੱਚ ਤੇਰੇ ਤੋਂ ਬਿਨਾਂ ਕੋਈ ਵੀ ਨਹੀਂ। ਹਰ ਰੋਮ ਦੇ ਵਿੱਚ ਵੀ ਤੂੰ ਵੱਸਦਾ, ਦਿਲ ਵਿੱਚ ਵੀ ਤੂੰ ਵੱਸਦਾ। ਇੱਕ ਬਾਤ ਦੱਸਾਂ ਦਿਲ ਦੀ ਸਤਿਗੁਰਾ, ਪਾਤਸ਼ਾਹ ਕਹਿੰਦੇ ਦੱਸ ਜੱਗਾ ਸਿਆਂ। ਕਹਿੰਦਾ ਸਤਿਗੁਰਾ, ਹਰ ਇੱਕ ਸਾਹ ਤੇਰੀ ਯਾਦ ਨਾਲ ਕਹਿ ਕੇ ਆਉਂਦਾ, ਹਰ ਇੱਕ ਸਾਹ ਤੇਰੀ ਯਾਦ ਨਾਲ ਕਹਿ ਕੇ ਆਉਂਦਾ। ਇੰਨਾ ਦਿਲ ਚ ਵੱਸ ਗਿਆ ਤੂੰ, ਹੈ ਹੀ ਨਹੀਂ ਤੇਰੇ ਤੋਂ ਬਿਨਾਂ ਕੋਈ। ਸਵੇਰੇ ਕੁੱਟਣ ਮਾਰਨ ਵਾਲਾ ਵੀ ਤੂੰ, ਸੱਟਾ ਲਾਉਣ ਵਾਲਾ ਵੀ ਤੂੰ, ਹਾਲ ਪੁੱਛਣ ਵਾਲਾ ਵੀ ਤੂੰ, ਪੱਟੀਆਂ ਤੇ ਮਲਮਾਂ ਲਾਉਣ ਵਾਲਾ ਵੀ ਤੂੰ, ਬਾਹ ਫੜ ਕੇ ਘੁੱਟ ਸੀਨੇ ਨਾਲ ਲਾ ਕੇ ਆਪਣਾ ਬਣਾਉਣ ਵਾਲਾ ਵੀ ਤੂੰ। ਤੇਰੇ ਤੋਂ ਬਿਨਾਂ ਜ਼ਿੰਦਗੀ ਚ ਹੈ ਹੀ ਨਹੀਂ ਕੋਈ। ਕਿੱਥੋਂ ਤੱਕ ਚਲੇ ਗਏ ਹੋਣਗੇ ਉਹ ਸਿੱਖ, ਕਿੱਥੋਂ ਤੱਕ ਹੋਊਗੀ ਉਹਨਾਂ ਦੀ ਅਵਸਥਾ। ਕਲਗੀ ਧਰ ਪਿਤਾ ਨੇ ਘੁੱਟ ਕੇ ਗੱਲ ਨਾ ਲਾ ਲਿਆ ਜੀ, ਵਾਹ ਸਿੱਖਾ। ਤੇ ਕਮਾਲ ਦੀ ਗੱਲ ਦੱਸਾਂ, ਜਿੰਨਾ ਸਵੇਰੇ ਸੱਟਾਂ ਲਾਈਆਂ ਨਾ, ਕੁੱਟਿਆ ਮਾਰਿਆ, ਉਹ ਵੀ ਕੋਲ ਖਲੋਤੇ ਆ। ਉਹ ਸੱਜਣੋ, ਇੱਕ ਵਕਤ ਸੀ ਜਿਹੜੇ ਉਹਨੂੰ ਸਵੇਰੇ ਅੰਮ੍ਰਿਤ ਵੇਲੇ ਕੁੱਟਣ ਵਾਲੇ ਸੀ ਨਾ ਈਰਖਾ ਚ, ਉਹਨਾਂ ਦੀਆਂ ਅੱਖਾਂ ਚ ਵੀ ਪਾਣੀ ਆ ਗਿਆ, ਅੰਸੂ ਆ ਗਏ। ਬਾਜਾਂ ਵਾਲਿਆ, ਇਹ ਸਾਡੀ ਕਰਤੂਤ ਆ, ਸਾਨੂੰ ਤੇ ਪਤਾ ਨਹੀਂ ਇੱਥੋਂ ਤੱਕ ਇਹਦਾ ਜੀਵਨ ਹੈ, ਇੱਥੋਂ ਤੱਕ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੱਗਾ ਸਿਆਂ ਆ ਨੇ ਉਹ ਲੋਕ। ਕਹਿੰਦੇ ਪਾਤਸ਼ਾਹ ਮੈਨੂੰ ਪਤਾ ਵਾ, ਇਹ ਵੀ ਤੇਰਾ ਹੀ ਰੂਪ ਵਾ, ਮੈਂ ਇਹਨਾਂ ਚੋਂ ਵੀ ਤੈਨੂੰ ਵੇਖਦਾ ਹੈ, ਈਰਖਾ ਕਰਨ ਵਾਲੇ। ਪਰ ਉਹਦੀ ਅਵਸਥਾ, ਉਹ ਈਰਖਾ ਕਰਨ ਵਾਲੇ ਹੋਣ ਪਰ ਜਿਹੜਾ ਬੰਦਗੀ ਕਰਨ ਵਾਲਾ ਉਹਦੀ ਆਪਣੀ, ਉਹਨਾਂ ਦੀ ਆਪਣੀ ਅਵਸਥਾ ਵਾ ਈਰਖਾ ਕਰਨ ਵਾਲਿਆਂ ਦੀ, ਤੇ ਜੱਗਾ ਸਿੰਘ ਦੀ ਆਪਣੀ ਅਵਸਥਾ। ਉਹ ਕਹਿੰਦਾ ਮੇਰੀ ਆਪਣੀ ਅਵਸਥਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੱਗਾ ਸਿਆਂ, ਇੱਥੋਂ ਤੱਕ ਤੇ ਤੇਰੀ ਅਵਸਥਾ ਗਈ, ਚਲੇ ਹੋਰ ਕੁਛ ਪਾਵਾਂ ਝੋਲੀ ਚ, ਹੋਰ ਕੁਛ ਪਾਵਾਂ ਤੇਰੀ ਝੋਲੀ ਚ। ਮੰਗ, ਇੱਕ ਚੀਜ਼ ਮੰਗੀ ਜੀ ਉਹਨੇ ਜੱਗਾ ਸੋਹਣੇ। ਹਾਂ, ਮੈਂ ਹੈਰਾਨ ਹੋ ਜਾਂਦਾ ਕਦੇ ਕਦੇ ਐਸੇ ਬਚਨ ਪੜ੍ਹ ਕੇ ਵੀ ਤੇ ਸਾਂਝੇ ਕਰਕੇ ਵੀ ਤੁਹਾਡੇ ਨਾਲ। ਬਾਜਾਂ ਵਾਲਾ ਦਾਤੇ ਨੂੰ ਕਹਿੰਦਾ ਸਤਿਗੁਰਾਂ ਮੰਗਾਂ ਕੁਝ ਫਿਰ। ਪਾਤਸ਼ਾਹ ਕਹਿੰਦੇ ਜੱਗਾ ਸਿਆਂ, ਲੋਕ ਪਰਲੋਕ ਦੇ ਸਾਰੇ ਖਜ਼ਾਨੇ ਖੁੱਲੇ, ਕੁਝ ਮੰਗ। ਤੇ ਪਤਾ ਕੀ ਮੰਗਿਆ ਜੀ ਉਹਨੇ, ਤੁਸੀਂ ਹੈਰਾਨ ਹੋਵੋਗੇ, ਹੱਥ ਜੋੜ ਲਏ ਉਹਨੇ। ਪਹਿਲਾਂ ਹੱਥ ਜੋੜੇ ਤੇ ਫਿਰ ਹੱਥ ਖੋਲ੍ਹ ਕੇ ਝੋਲੀ ਅੱਡ ਲਈ, ਤੇ ਪਤਾ ਕੀ ਕਹਿੰਦਾ? ਕਹਿੰਦਾ ਦਸ਼ਮੇਸ਼ ਪਿਤਾ ਇੱਕ ਕਿਰਪਾ ਕਰਦੇ। ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਵੀ ਭਲਾ ਕੀ ਕਹਿੰਦਾ। ਤੇ ਸਤਿਗੁਰ ਨੂੰ ਪਤਾ ਕੀ ਆਖਦਾ ਉਹ ਭਾਈ ਜੱਗਾ ਸੋ? ਕਹਿੰਦਾ ਦਾਤਿਆ, ਜਿਹੜੇ ਸਵੇਰੇ ਮੈਨੂੰ ਕੁੱਟਣ ਮਾਰਨ ਵਾਲੇ ਤੇ ਸੱਟਾਂ ਲਾਉਣ ਵਾਲੇ ਹਨ, ਇਹਨਾਂ ਅੰਨਿਆਂ ਨੂੰ ਅੱਖਾਂ ਬਖਸ਼ਿਸ਼ ਕਰਦੇ, ਇਹਨਾਂ ਨੂੰ ਅੱਖਾਂ ਦੇ ਦੇ, ਇਹਨਾਂ ਨੂੰ ਵੀ ਤੇਰੇ ਤੋਂ ਬਿਨਾਂ ਕੋਈ ਦੂਜਾ ਨਜ਼ਰ ਨਾ ਆਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇਰੇ ਭਾਣੇ ਸਰਬੱਤ ਦਾ। ਬਾਜਾਂ ਵਾਲਾ ਕਹਿੰਦਾ ਉਹ ਇਹਨਾਂ ਵਾਸਤੇ ਮੈਂ ਮੰਗੀ ਜਾਂਦਾ, ਇਹਨਾਂ ਲਈ। ਸਤਿਗੁਰ ਕਹਿੰਦੇ ਤੂੰ ਆਪ ਹੀ ਤੇ ਕਹਿੰਦਾ ਸਰਬੱਤ ਦਾ ਭਲਾ ਮੰਗਿਆ ਕਰੋ, ਤੇ ਸਰਬੱਤ ਵਿੱਚ ਤੇ ਵੀ ਆਉਂਦੇ ਆ, ਸਰਬੱਤ ਚ ਤੇ ਵੀ ਆਉਂਦੇ ਆ, ਕਰਦੇ ਕਿਰਪਾ ਇਹਨਾਂ ਤੇ ਵੀ ਆਪਣੇ ਵਾਸਤੇ ਫਿਰ ਕੁਛ, ਕਿਉਂਕਿ ਉਹ ਉੱਥੋਂ ਤੱਕ ਜਾ ਚੁੱਕਿਆ ਵਾ, ਉਹਦੀਆਂ ਮੰਗਾਂ ਮੁੱਕ ਗਈਆਂ, ਉਹ ਸੰਪੂਰਨ ਹੋ ਚੁੱਕਾ, ਪੂਰਾ ਹੋ ਚੁੱਕਾ। ਇਸ ਲਈ ਅੰਤਰ ਰਤਨ ਪਦਾਰਥ ਹਿੱਤ ਕੋ ਦੁਰੈ ਨਾ ਲਾਲ ਪਿਆਰੀ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਰਤਨ ਪਦਾਰਥ ਹੈਗਾ ਨਾ, ਨਾਮ ਸਿਮਰਨ ਦਾ, ਕਹਿੰਦੇ ਦੁਰੇ ਨਾ। ਦੁਰੇ ਦਾ ਅਰਥ ਹੁੰਦਾ ਲੁਕਦਾ ਨਹੀਂ ਗਾ, ਜਿਹੜਾ ਰੱਬ ਦਾ ਪਿਆਰਾ ਨਾ ਜੀ, ਉਹ ਲੁਕਦਾ ਨਹੀਂ ਗਾ, ਆਪਣੇ ਆਪ ਨੂੰ ਲੁਕਾਉਂਦਾ ਵਾ ਵੀ ਮੇਰੇ ਕੋਲ ਕੁਝ ਨਹੀਂ ਹੈਗਾ, ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਪਰ ਪਾਤਸ਼ਾਹ ਬਾਣੀ ਚ ਕਹਿੰਦੇ ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ, ਉਹਦਾ ਮੱਥਾ ਦੱਸਦਾ, ਉਹਦੇ ਬੋਲ ਦੱਸਦੇ ਆ, ਉਹਦਾ ਆਚਰਣ ਦੱਸਦਾ ਵਾ ਕਿ ਇਹ ਜੁੜਿਆ ਹੋਇਆ ਗੁਰਸਿੱਖਿਆ। ਉਹ ਨਿਰੰਕਾਰ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਚ ਵੱਸਦਾ, ਪਾਤਸ਼ਾਹ ਕਹਿੰਦੇ ਉਹ ਪਰਮੇਸ਼ਵਰ ਦੇ ਪਿਆਰੇ ਛੁਪੇ ਨਹੀਂ। ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ, ਪਰਮੇਸ਼ਵਰ ਦਾ ਨਾਮ ਬੜਾ ਅਮੋਲਕ ਆ। ਜਿਹੜੇ ਰੱਬ ਦੇ ਪਿਆਰੇ ਆ, ਹਰ ਯੁੱਗ ਦੇ ਵਿੱਚ ਪਰਮੇਸ਼ਵਰ ਦੇ ਪਿਆਰਿਆਂ ਨੇ परमेश्वर दे नाम नू अपने हिरदे च टकाया वसाया हंडाया कमाया ते रब नू पाया है। इसलिए किते साडे अंदर भी कोई किणका वसे असी भी नाम बाणी नाल सांझ पा के इह लोक सुखीए परलोक सुहेले नानक हर प्रभ आपे मेले बन जाइए। समय की समाप्ति है, इनियां बेनतियां प्रवान करनियां। कोटन कोट शुकर धन धन श्री गुरु ग्रंथ साहिब महाराज दा जिन्हां दी रहमत नाल सारियां संगतां च बैठ गुरमत विचारां दी सांझ पाई है। दिन दे दीवान दी इस टूर दी अज पहली हाजरी सी, कल ही जिवें सत्कारयोग गुरु घर दे वजीर साहिबान सत्कारयोग हेड ग्रंथी साहिब ज्ञानी हरबंस सिंह जी होरां आप सारियां संगतां नूं दस्सिया। उसे तरह बेनती कर रहे हैं कि पहली हाजरी सी दिन दे दीवान दी, आने वाले दिनों च लगातार जिवें जिवें समां नियत होएगा गुरमत विचारां दी सांझ आप सारियां संगतां नाल पाउण दी कोशिश करांगा। सभनां ने हाजरियां भरनियां, सभनां ने लाहा लैणा, सारे मिलके गुरु दीआं बातां पाया करांगे। भुल्लां चुक्कां दी माफी, सब दा धन्नवाद। वाहिगुरू जी का खालसा, वाहिगुरू जी की।